ਦੋਹਰਾ ਪ੍ਰਿਥੀ ਮਲ ਸਹਿਗਲ ਉਬੈ ਰਾਮਾਂਡ ਜੀ ਦੀਨ ਆਏ ਸ਼੍ਰੀ ਗੁਰਦਰਸ਼ਕ ਜਗਿਆਸਾ ਮਨ ਲੀਨ ਆਏ ਸ਼੍ਰੀ ਗੁਰਦਰਸ਼ਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਤੇ ਪਿਆਰ ਪਾਲੇ ਸਤਸੰਗੀ ਜਨੋ, ਆਪ ਜੀ ਨੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਗੁਰਮੁਖ ਪਿਆਰਖਾਂ ਦੀ ਰਚਨਾ ਤੋਂ ਸਰਵਣ ਕੀਤੇ ਕਾਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਰਤਾਰਪੁਰ ਦੀ ਧਰਤੀ ਤੇ ਕਰਤਾਰ ਦੇ ਵੱਖਰੇ ਵੱਖਰੇ ਰੰਗ ਆਤਮਾਵਾਂ ਨੂੰ ਚੜਾ ਕੇ ਸਾਈਂ ਦੇ ਘਰ ਪ੍ਰਵਾਨ ਹੋਣ ਦੀਆਂ ਜੁਗਤੀਆਂ ਉਕਤੀਆਂ ਮਿਹਰਾਂ ਦਾ ਮੀਂਹ ਵਰਸਾ ਰਹੇ। ਹਰ ਰੋਜ਼ ਹੀ ਸਤਿਗੁਰੂ ਕੇ ਪਿਆਰ ਪਾਲੇ ਕੋਈ ਨਾ ਕੋਈ ਇਹੋ ਜਿਹਾ ਸਵਾਲ ਬੇਨਤੀ ਰੂਪ ਵਿਚ ਲੈ ਕੇ ਹਾਜ਼ਰ ਹੁੰਦੇ ਕਰਨ, ਜਿਨ੍ਹਾਂ ਤੇ ਕਿਰਪਾ ਸਤਿਗੁਰੂ ਕਰਦੇ ਨੇ ਤੇ ਸਾਡੇ ਤੇ ਵੀ ਨਾਲ ਸਾਰਿਆਂ ਤੇ ਉਨ੍ਹਾਂ ਦੀ ਮਿਹਰ ਵਰਤਦੀ ਹੈ। ਅੱਜ ਕਰਤਾਰਪੁਰ ਦੀ ਧਰਤੀ ਤੇ ਹਜ਼ੂਰ ਦੇ ਚਰਨਾਂ ਅੰਦਰ ਤਿੰਨ ਗੁਰੂ ਨਾਨਕ ਨਾਮ ਸੇਵਾ ਸਿੱਖ ਆਏ। ਤਿੰਨਾਂ ਨੇ ਕੋਈ ਬੇਨਤੀ ਕਰਨੀ ਹੈ ਤੇ ਸਤਿਗੁਰੂ ਜੀ ਨੇ ਜਵਾਬ ਦੇਣਾ ਹੈ। ਇਨ੍ਹਾਂ ਦਾ ਸਵਾਲ ਬਹੁਤ ਉੱਚਾ ਤੇ ਵੱਡਾ ਹੈ। ਇਨ੍ਹਾਂ ਦੀ ਬੇਨਤੀ ਸਤਿਗੁਰੂ ਪਿਤਾ ਮਹਾਰਾਜ ਸਾਡੇ ਅੰਦਰ ਇੱਕੋ ਤਰੰਗ ਦੀ ਮੰਗ ਹੈ, ਉਹ ਮੇਲ ਕਰੋ। ਉਹ ਹੈ ਕਿ ਕਿਸ ਤਰੀਕੇ ਤੇ ਕਿਸ ਜੁਗਤੀ ਨਾਲ ਅਸੀਂ ਜੀਵਨ ਜੀਵੀਏ, ਅਸੀਂ ਅਕਾਲ ਪੁਰਖ ਨਾਲ ਇੱਕ ਮੇਕ ਹੋ ਸਕੀਏ, ਵਾਹਿਗੁਰੂ ਵਿਚ ਸਮਾ ਸਕੀਏ, ਨਿਰੰਕਾਰ ਵਿਚ ਅਭੇਦ ਹੋਈਏ। ਇਹ ਹੁਣ ਬੇਨਤੀ ਕਰਨ ਲੱਗੀਆਂ ਨੇ ਤਿੰਨ ਆਤਮਾਵਾਂ ਕਹਿਣ ਭਾਈ ਸਾਹਿਬ ਜੀ ਦੀ ਰਚਨਾ ਤੋਂ ਸੁਣੀਏ ਪਿਆਰ ਨਾਲ। ਇਸ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਜੋ ਉਸ ਘਟਨਾ ਨੂੰ ਆਪਣੇ ਸ਼ਬਦਾਂ ਵਿਚ ਪਾਕ ਦੀ ਅੰਕਿਤ ਕੀਤਾ, ਸਾਰੀ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰੋ, ਆਪਣੀ ਆਤਮਾਵਾਂ ਨੂੰ ਆਪਣੇ ਵੱਲੋਂ ਯਤਨ ਕਰੀਏ, ਕਿਰਪਾ ਤੇ ਉਹਨਾਂ ਨੇ ਕਰਨੀ ਏ। ਸਤਿਗੁਰੂ ਜੀ ਦੇ ਚਰਨਾਂ ਵਿਚ ਉਹਨਾਂ ਗੁਰੂ ਦੇ ਪਿਆਰਾਂ ਦੇ ਨਾਲ ਅਸੀਂ ਵੀ ਖਲੋ ਕੇ ਬੇਨਤੀ ਕਰ ਸਕੀਏ, ਮੇਰ ਉਹਨਾਂ ਨੇ ਕਰਨੀ ਹੈ। ਰਲ ਕੇ ਇੱਕ ਵਾਰ ਸਾਰੀ ਸੰਗਤ ਪਿਆਰ ਅਦਕ ਨਾਲ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ,
ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ,
ਦੋਹਰਾ ਪ੍ਰਿਥੀ ਮਲ ਸਹਿਗਲ ਉਬੈ ਰਾਮਾਂਡ ਜੀ ਦੀਨ ਆਏ ਸ੍ਰੀ ਗੁਰਦਰਸ਼ਕ ਜਗਿਆਸਾ ਮਨ ਲੀਨ।
ਮਨ ਦੇ ਅੰਦਰ ਜਗਿਆਸਾ ਜਾਗਦੀ ਹੈ। ਜਗਿਆਸੂ ਦਾ ਅਰਥ ਹੁੰਦਾ ਹੈ ਜਿਸ ਦੇ ਅੰਦਰ ਵਾਹਿਗੁਰੂ ਨੂੰ ਮਿਲਣ ਦੀ ਆਸ ਜਾਗ ਪਈ ਹੈ। ਜਗਿਆਸੂ ਹਰ ਕੋਈ ਨਹੀਂ ਹੋ ਸਕਦਾ ਗੁਰੂ ਸਵਾਰਿਓ, ਜਿਸ ਦੇ ਅੰਦਰ ਅਜੇ ਗੁਣਤਾਂ ਦਾ ਇਹਦੀ ਕੋਈ ਮੰਗ ਹੈ ਉਹਦੇ ਲਈ ਆ ਰਿਹਾ, ਉਹ ਅਜੇ ਸਤਸੰਗ ਵਿਚ ਹਿੱਸਾ ਲੈ ਕੇ ਆਏ ਜਗਿਆਸੂ ਨਹੀਂ। ਜਗਿਆਸੂ ਜਿਹਦਾ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਜਾਗ ਪਿਆਕ ਹੈ। ਸਾਹਿਬ ਕਹਿੰਦੇ ਸੋ ਜਾਗੈ ਜਿਸ ਪ੍ਰਭ ਕਿਰਪਾ, ਇਹ ਜਾਗਣਾ ਉਹਦੀ ਮਿਹਰ ਨਾਲ ਹੋਇਆ ਕਰਦਾ ਹੈ। ਭਾਈ ਪ੍ਰਿਥੀ ਮਲ ਜੀ, ਭਾਈ ਰਾਮਾ ਜੀ ਤੇ ਭਾਈ ਡਿੱਡੀ ਜੀ, ਇਹ ਤਿੰਨ ਕੰਨ ਸਤਿਗੁਰੂ ਕੇ ਪਿਆਰ ਪਾਲੇ, ਇਨ੍ਹਾਂ ਦੇ ਅੰਦਰ ਜਗਿਆਸਾ ਏ। ਜਗਿਆਸਾ ਲੈ ਕੇ ਗੁਰੂ ਨਾਨਕ ਪਿਤਾ ਦੇ ਚਰਨਾਂ ਵਿਚ ਹਾਜ਼ਰ ਹੋਏ ਸਨ।
ਬੰਦ ਪਦਾਰ ਬਿੰਦ ਕੋ ਵੈਸੇ ਕੇ ਤਕਾਲ ਮੈਂ ਬੋਲੇ ਐਸੇ।
ਸਤਿਗੁਰੂ ਜੀ ਦੇ ਚਰਨਾਂ ਵਿੱਚ ਬੜੇ ਪਿਆਰ ਨਾਲ ਵੰਦਨਾ ਕੀਤੇ। ਕੁਛ ਸਮਾਂ ਸਤਿਗੁਰੂ ਦੀ ਸੰਗਤ ਦਾ ਆਨੰਦ ਮਾਣਨ ਤੋਂ ਬਾਅਦ ਫਿਰ ਬੋਲ ਕੇ ਬੇਨਤੀ ਕਰਦੇ ਕਨ
ਹਮਕੋ ਇਸ ਵਿਦ ਪੰਥ ਬਕਈਆ ਜਸ਼ਨ ਰੂਪ ਮੈਂ ਇੱਕ ਹੋਏ ਜਈਆ।
ਗਰੀਬ ਨਿਵਾਜ ਪਿਤਾ ਸਾਨੂੰ ਕੋਈ ਐਹੋ ਜਿਹਾ ਰਾਸਤਾ ਦੱਸੋ ਜਿਹਦੇ ਨਾਲ ਅਸੀਂ ਉਸ ਅਕਾਲ ਪੁਰਖ ਦੇ ਵਿੱਚ ਸਮਾ ਸਕੀਏ। ਪਿਆਰਿਓ ਕੀ ਇਹ ਮੰਗ ਸਾਰਿਆਂ ਦੇ ਅੰਦਰ ਬਣਦੀ ਮੇਰੇ ਜਾਂ ਆਪ ਜੀ ਦੇ? ਸਤਿਗੁਰੂ ਦੀ ਮਿਹਰ ਹੋਏਗੀ ਤੁਹਾਡੇ ਚੋਂ ਕਿਸੇ ਅੰਦਰ ਇਹ ਮੰਗ ਜ਼ਰੂਰ ਹੋਏਗੀ, ਪਰ ਵਾਹਿਗੁਰੂ ਕਿਰਪਾ ਕਰੇ ਹਰ ਕਿਸੇ ਦੇ ਅੰਦਰ ਇਹ ਇੱਛਾ ਜਾਵੇ। ਬਾਕੀ ਨੀ ਸਾਡੀਆਂ ਇੱਛਾ ਮੁੱਕਦੀਆਂ, ਪਰਵਾਰ ਦੀਆਂ ਗੁਰੂ ਕੇ ਪਿਆਰਿਓ ਤਾਂ ਉਹ ਬਾਹਰ ਜਾਂ ਦੁਨੀਆਦਾਰੀ ਦੀਆਂ, ਪਰ ਇਹ ਮੰਗ ਉੱਠਣੀ ਪਈ ਅਕਾਲ ਪੁਰਖ ਵਿੱਚ ਸਮਾਉਣਾ ਕਹਿ। ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਤੇ ਉਹਨਾਂ ਦੇ ਅੰਦਰ ਇੱਛਾ ਜਾਗਦੀ ਏ। ਤੇ ਜੇ ਕਦੇ ਇਮਾਨਦਾਰੀ ਨਾਲ ਵੇਖੋਗੇ ਨਾ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਇੱਕ ਇੱਕ ਪੰਨਾ ਜਿਨ੍ਹਾਂ ਦੇ ਅੰਦਰ ਉਹਨੂੰ ਮਿਲਣ ਦੀ ਆਸ ਜਾਗੀ ਉਹਨਾਂ ਬਾਰੇ ਸਾਰੇ ਕਰਦੇ ਵਚਨ। ਤੇ ਪਿਆਰਿਓ ਇਸੇ ਕਰਕੇ ਤਾਂ ਤਾਲਮੇਲ ਨਹੀਂ ਬੈਠਦਾ, ਸਾਡਾ ਮਨ ਦੁਨੀਆ ਵੱਲ ਉਸ ਐਂਗਲ ਤੋਂ ਸਤਿਗੁਰੂ ਕੋਲ ਆਉਂਦਾ ਏ। ਪਰ ਸਹਿਬ ਬਾਤਾਂ ਪਾਉਂਦੇ ਨੇ ਉਹਨੂੰ ਮਿਲਣ ਦੀਆਂ, ਕਿਧਰੇ ਆਖਦੇ ਸੁਣ ਸਕੀਏ ਪਰ ਮਿਲਣ ਨਿਸ਼ਾਨੀ, ਆਪ ਇਹਨੂੰ ਦੱਸੀਏ ਵਾਹਿਗੁਰੂ ਜੀ ਕਿਵੇਂ ਮਿਲਦੇ ਕਰਨ। ਕਿਧਰੇ ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਜਗਿਆਸੂ ਵੱਲੋਂ ਹੋ ਕੇ ਆਵਾਜ਼ਾਂ ਮਾਰਦੇ ਕਰਨ, ਜਿਵੇਂ ਉਹਦੇ ਪਿਆਰ ਵਿੱਚ ਉਹ ਆਵਾਜ਼ਾਂ ਮਾਰਦੇ ਨੇ ਜਿਹਨੂੰ ਮਿਲਣ ਦੀ ਆਸ ਜਾਗ ਪਵੇ। ਉਹ ਫਿਰ ਇਹ ਨਹੀਂ ਵੇਖਦੇ ਕਿ ਸਵੇਰਾ ਹਨੇਰਾ, ਇਹ ਨਹੀਂ ਵੇਖਦੇ ਲੋਕ ਕੀ ਕਹਿਣਗੇ। ਜਿਵੇਂ ਅਮਲੀ ਦਾ ਮੁੱਕ ਜਾਏ ਅਮਰ, ਉਹਨੂੰ ਲੋਕ ਲਾਗ ਹੋਏ ਨੇ। ਉਹ ਗੁਰੂ ਕੇ ਪਿਆਰੇ ਨੂੰ ਕੁਝ ਵੀ ਕਰਨਾ ਪਵੇ ਉਹ ਆਪਣਾ ਨਸ਼ਾ ਪੂਰਾ ਕਰਨ ਲਈ ਉਹ ਕਰੇਗਾ, ਪਰ ਇਹ ਤਾਂ ਕੁਝ ਵੀ ਨਹੀਂ ਕਿ ਅਮਲੀ ਦਾ ਨਸ਼ਾ, ਇਹ ਤਾਂ ਸਾਧ ਸੰਗਤ ਕਿਧਰੇ ਟੱਕਰ ਮਾਰ ਦੇਗਾ, ਕਰਦੇ ਜੀਆਂ ਨੂੰ ਗੁੱਸੇ ਤਾਜੀ ਬੋਲੇਗਾ। ਪਰ ਜਿਨ੍ਹਾਂ ਨੂੰ ਉਹਦੇ ਮਿਲਣ ਦੀ ਆਸ ਜਾਗ ਪਏ ਉਹ ਤਾਂ ਸਾਧ ਸੰਗਤ ਵੱਡੀ ਤੋਂ ਵੱਡੀ ਕੀਮਤ ਅਦਾ ਕਰਨ ਤੋਂ ਤਿਆਰ ਹੁੰਦੇ ਨੇ। ਉਹਨਾਂ ਦੇ ਅੰਦਰੋਂ ਇਹੋ ਜਿਹੇ ਸ਼ਬਦ ਨਿਕਲਦੇ ਨੇ ਜਿਵੇਂ ਖਜੂਰ ਕਹਿੰਦੇ ਸੁਣ ਯਾਰ ਖਮਾਰੇ ਸੱਜਣ ਇੱਕ ਕਰੋਂ ਬੇਨੰਤੀ ਇਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੋਜੰਤੀ ਆ। ਇਹਦੇ ਚ ਕੋਈ ਦੁਨੀਆਂ ਵਾਲੀ ਗੱਲ ਇਹ ਕੋਈ ਨਹੀਂ, ਦੁਨੀਆਂ ਵਿੱਚ ਆ ਕੇ ਕੰਮ ਕਰਾਂਗੇ ਰੋਜੀ ਰੋਟੀ ਸਾਈਂ ਤੇ ਲਿਖੀ ਸਾਨੂੰ ਮਿਲੇਗੀ, ਕਰਨ ਵਾਲਾ ਕੰਮ ਸੀ ਉਹਨੂੰ ਮਿਲਣ ਲਈ ਅੰਦਰੋਂ ਉਹ ਸਵਾਲ ਤੇ ਤਰੰਗਾਂ ਉੱਠਦੀਆਂ। ਪਿਆਰਿਓ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਬਾਹਲੇ ਬਚਨ ਬਾਹਲ ਕੇ ਹੈਣ ਤਾਂ ਸਾਰੇ ਹੀ, ਪਰ ਕਹਿ ਸਕਦੇ ਹਾਂ ਕੁਝ ਨਾ ਕੁਝ ਬਚਨ ਸਾਨੂੰ ਉਂਗਲ ਪਕੜਾਣ ਕਿ ਸਾਨੂੰ ਵੀ ਸਤਿਗੁਰੂ ਜੀ ਉਹ ਚੇ ਆਉਂਦੇ ਭਾਈ ਆਓ ਤੁਹਾਡੇ ਕਾਰ ਰਾਸ ਕਰਾਂਗੇ, ਜੋ ਮੰਗੋਗੇ ਉਹ ਮਿਲੇਗਾ ਤੇ ਮਿਲਦਾ ਵੀ ਏ। ਪਰ ਕਹਿੰਦੇ ਰੁਕਦੇ ਨਾ ਜਾਓ, ਤੁਹਾਨੂੰ ਇਹ ਚੀਜ਼ਾਂ ਤਾਂ ਮਿਲਣਗੀਆਂ ਸਹਿਜ ਸੁਭਾਏ, ਤੁਸੀਂ ਮੰਗੋ ਤੁਹਾਨੂੰ ਰੋਕਦੇ ਨਹੀਂ। ਮੰਗੋ ਇੱਥੋਂ ਦਾਲ ਸੀ ਤਾਂ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਉ ਪਨੀਆਂ ਸਾਧਨ ਨੀਕਾ, ਮੰਗੋ ਰੋਟੀ ਕੱਪੜਾ। ਪਿਆਰਿਓ ਪਰਿਵਾਰ ਚੰਗੇ ਹੀ ਕੁਮਾਰੀ ਗੱਲ ਨੇ, ਪਰ ਇੱਕ ਵਾਰੀ ਮੰਗ ਲਿਆ ਹੁਣ ਕਾਹਦੇ ਲਈ ਜਿਉਣਾ ਉਹ ਵੀ ਤੇ ਚੇਤਾ ਹੋਵੇ ਨਾ ਸਾਨੂੰ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਤਿੰਨੇ ਵੀਰ ਆਏ ਬੇਨਤੀ ਕਰਦੇ ਕਿ ਸਤਿਗੁਰੂ ਮੇਰ ਕਰੋ ਅਸੀਂ ਉਸ ਅਕਾਲ ਪੁਰਖ ਦੇ ਅੰਦਰ ਸਮਾ ਜਾਈਏ, ਉਹਦੀ ਪ੍ਰਾਪਤੀ ਸਾਨੂੰ ਹੋ ਜਾਵੇ।
ਸਹਿਜ ਸੁਖੈਨ ਮੋਖ ਸੋ ਪਾਵੈ, ਕਠਨ ਕਰਮ ਜੇ ਕੌਣ ਕਮਾਵੈ।
ਗਰੀਬ ਨਿਵਾਜ ਪਿਤਾ ਜੀ ਅੱਜ ਤੋਂ ਪਹਿਲਾਂ ਜਿਹੜੇ ਰਸਤੇ ਦੱਸੇ ਗਏ ਇਹਨਾਂ ਨੂੰ ਮਿਲਣ ਦੇ ਬੜੇ ਔਖੇ ਸਨ, ਉਹ ਸਾਥੋਂ ਕਮਾਏ ਨਹੀਂ ਜਾਂਦੇ। ਕੋਈ ਸੌਖਾ ਜਿਹਾ ਕੋਈ ਸੁਖਾਲਾ ਜਿਹਾ ਤਰੀਕਾ ਹੋਵੇ ਜਿਹੜੇ ਅਸੀਂ ਵੀ ਕਮਾ ਸਕੀਏ। ਸਤਿਗੁਰੂ ਜੀ ਕਿਰਪਾ ਕਰੋ, ਅਸੀਂ ਸੌਖਾ ਰਸਤਾ ਚਾਹੁੰਦੇ ਹਾਂ। ਹੁਣ ਵੇਖਾਂਗੇ ਆਪਾਂ ਸਾਰੇ ਸਤਿਗੁਰੂ ਕੇ ਬੱਚਿਆਂ ਨੂੰ, ਇਹਨਾਂ ਨੇ ਸੌਖਾ ਰਸਤਾ ਪੁੱਛਿਆ, ਅਸੀਂ ਵੀ ਚਾਹੁੰਦੇ ਚਾਹੁੰਦੇ ਹਾਂ ਨਾ ਕੋਈ ਸੌਖਾ ਰਸਤਾ ਮਿਲੇ। ਆ ਸੁਣਿਆ ਜੀ, ਜੇਕਰ ਕੋਈ ਸੌਖਾ ਵੀ ਰਸਤਾ ਸੁਣ ਕੇ ਨਾ ਤੁਰੇ ਫਿਰ ਉਹਨੂੰ ਕੀ ਆਖਾਂਗੇ। ਉਹਦੇ ਲਈ ਤਾਂ ਸਤਿਗੁਰੂ ਜੀ ਦਾ ਇਹ ਬਚਨ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ ਅੰਧੇ ਏਕ ਨ ਲਾਗੇ, ਜੋ ਬਾਂਸ ਵਜਾਈਐ ਫੂਕ ਹੈ। ਸੌਖਾ ਰਸਤਾ ਪੁੱਛਿਆ ਨੀ, ਇਹਦੇ ਪਹਿਲੇ ਮਾਰਗ ਬੜੇ ਔਖੇ ਸਨ।
ਹੁਣ ਕਰਨ ਸਤਿਗੁਰ ਬਚਨ ਬਖਾਨੇ, ਰਹਿ ਬਿਦ ਤਪ ਤਪਸੀ ਸਾਉਠਾਨੇ।
ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਡੀ ਸੋਚ ਦੇ ਲੈਵਲ ਤੇ ਆ ਕੇ ਬਚਨ ਸ਼ੁਰੂ ਕਰਦੇ ਨੇ ਪਹਿਲਾਂ, ਤਾਂ ਕਿ ਅਸੀਂ ਤੁਰ ਪਈਏ। ਜਦ ਤੁਰ ਪਾਂਗੇ ਫਿਰ ਹੌਲੀ ਹੌਲੀ ਉੱਚੇ ਬਚਨ ਸੁਣਾਉਣਗੇ, ਕਿਉਂਕਿ ਜੇ ਉੱਚਾ ਜਾਣਾ ਤੇ ਉੱਚੇ ਬਚਨ ਨੂੰ ਪਿਆਰੂ ਉਹਨਾਂ ਦਾ ਪਤਾ ਵੀ ਚਾਹੀਦਾ ਏ। ਪਰ ਜਿਹੜੇ ਤੁਰ ਪਏ, ਜਿਹੜੇ ਨਹੀਂ ਤੁਰੇ ਗੁਰੂ ਕੇ ਪਿਆਰੇ, ਉਹਨਾਂ ਨੂੰ ਉੱਚੇ ਬਚਨਾਂ ਦਾ ਕੀ ਭਾ, ਜਿਹੜੇ ਘਰ ਜਾਣਦੇ ਨੇ ਉਹਦੀਆਂ ਗੱਲਾਂ ਕਿਉਂ ਕਰਨੀਆਂ। ਪਰ ਜਦੋਂ ਕੋਈ ਤੁਰ ਪੈਂਦਾ ਏ, ਹੁਣ ਵੇਖੋ ਸਤਿਗੁਰੂ ਜੀ ਕਿਰਪਾ ਕਰਕੇ ਨੇ ਕਹਿੰਦੇ ਨੇ ਤਿੰਨ ਤਰ੍ਹਾਂ ਦੇ ਤਪ ਨੇ, ਉਹਨਾਂ ਚੋਂ ਆਪਾਂ ਨੇ ਇੱਕ ਤਰ੍ਹਾਂ ਦਾ ਤਪ ਛੱਡਣਾ ਏ ਤੇ ਦੋ ਤਰ੍ਹਾਂ ਦੇ ਤਪ ਕਰਨੇ ਨੇ। ਤਿੰਨ ਤਰ੍ਹਾਂ ਦੇ ਤਪ ਨੇ, ਇੱਕ ਤਪ ਜਿਹੜਾ ਕੀਤਿਆਂ ਉਹਦੇ ਨਾਲ ਵੀ ਲਾਭ ਹੁੰਦਾ ਹੈ ਪਰ ਉਹ ਲਾਭ ਨੁਕਸਾਨਦਾਈ ਏ। ਪਰ ਜਿਹੜੇ ਦੋ ਤਪ ਨੇ ਉਹ ਜੇ ਕਰੀਏ ਤੇ ਉਹਨਾਂ ਨਾਲ ਨੁਕਸਾਨ ਵੀ ਹੁੰਦਾ, ਕੱਲਾ ਲਾਭ ਹੀ ਲਾਭ ਮਿਲਦਾ ਕਹਿ।
ਨਗਨ ਸ਼ੁਭ ਜਲ ਅਗਨ ਸੋ ਕਰ ਤਪ ਨਰ ਜੁਏ, ਕਹੇ ਕਾਮਸੀ ਤਪ ਇਹ ਕਰਨ ਕਠਨ ਹੈ ਸੋਏ।
ਗਰੀਬ ਨੂੰ ਆਦ ਪਿਤਾ ਜੀ ਦਾ ਬਚਨ ਏ, ਤਾਮਸੀ ਤਪ ਨਹੀਂ ਕਰਨਾ। ਤਾਮਸੀ ਤਪ ਇਹਨੂੰ ਆਖਦੇ ਨੇ ਨੰਗੇ ਰਹਿਣਾ, ਭੁੱਖੇ ਰਹਿਣਾ, ਪਿਆਸੇ ਰਹਿਣਾ ਗਰਮੀਆਂ ਦੇ ਅੰਦਰ। ਗੁਰੂ ਦੇ ਪਿਆਰੋ ਭਰ ਗਰਮੀ ਵਿੱਚ ਆਸ ਪਿੜ ਧੂਣੀ ਤਾਣੀ ਹੋਰ ਸਰੀਰ ਨੂੰ ਤਪਾਣਾ, ਪਿਆਰੋ ਜੇ ਠੰਡ ਖੋਣੀ ਤੇ ਠੰਡ ਦੇ ਵਿੱਚ ਉਹਨਾਂ ਨੇ ਠੰਡੇ ਪਾਣੀ ਵਿੱਚ ਖਲੋ ਕੇ ਤਪ ਕਰਨਾ ਹੈ ਤੇ ਬਹੁਤ ਔਖਾ। ਸਤਿਗੁਰੂ ਜੀ ਕਹਿੰਦੇ ਨੇ ਪਰ ਲੋਕ ਕਰਦੇ ਨੇ ਉਸ ਨੂੰ ਮਿਲਣ ਦੀ ਖਾਤਰ, ਜਿਹੋ ਜਿਹਾ ਉਹਨਾਂ ਨੂੰ ਕੋਈ ਗੁਰਦੇਵ ਮਿਲਿਆ ਉਸ ਰਸਤੇ ਨੂੰ ਪੜਾ ਲਿਆ। ਵਿਚਾਰ ਭਾਲ ਬਚਨ ਜੇ ਪਿਆਰਿਓ ਪੂਰਾ ਧਿਆਨ ਕਰਿਆ ਜੇ, ਸਤਿਗੁਰੂ ਜੀ ਕਹਿਣ ਲੱਗੇ ਨੰਗੇ ਭੁੱਖੇ ਰਹਿਣਾ ਕਈ ਕਈ ਦਿਨ। ਅੱਜ ਵੀ ਹਿਮਾਚਲ ਵਾਲੀ ਸਾਈਡ ਜਾਓਗੇ ਨਾ ਤੇ ਪਿਆਰਿਓ ਸੈਂਕੜਿਆਂ ਦੀ ਤਾਦਾਦ ਵਿੱਚ ਉਹ ਰੂਹਾਂ ਜੋ ਕਿ ਮਹਾਤਮਾ ਬੈਠੇ ਨੇ, ਜੋ ਮਤ ਦੇ ਦੁਆਰਾ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਨੇ। ਸਤਕਾਰ ਯੋਗ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾਟਾ ਸਾਹਿਬ ਵਾਲੇ, ਜਿਨ੍ਹਾਂ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਰਾਠਾ ਸਾਹਿਬ ਵਾਲੇ ਮਹਾਂਪੁਰਖਾਂ ਕੋਲੋਂ ਮੇਰ ਲੈ ਕੇ ਇਸ ਕੌਮ ਦੀ ਬਹੁਤ ਵੱਡੀ ਸੇਵਾ ਨਿਭਾਈ। ਉਹਨਾਂ ਨੇ ਗੁਰੂ ਕੇ ਪਿਆਰਿਓ ਇਹੋ ਜਿਹਾ ਬਹੁਤ ਕੁਝ ਕੌਮ ਤੇ ਸਾਹਮਣੇ ਲਿਆਂਦਾ, ਹੁਣ ਉਹ ਚੋਲਾ ਬਦਲ ਚੁੱਕੇ ਨੇ। ਉਹਨਾਂ ਨੇ ਇੱਕ ਸਵਾਮੀ ਰਾਮ ਜੀ ਹੋਏ ਤੇ ਮਹਾਤਮਾ, ਜਿਨ੍ਹਾਂ ਨੇ ਜੋ ਮਤ ਦੇ ਤਰੀਕੇ ਨਾਲ ਹਰ ਔਖੇ ਤੋਂ ਔਖਾ ਸਾਧਨ ਉਹਨਾਂ ਨੇ ਆਪਣੇ ਸਰੀਰ ਤੇ ਕਰਕੇ ਦਿਖਾਤਾ ਸੀ। ਹਰ ਔਖੇ ਤੋਂ ਔਖਾ ਜਿਹੜਾ ਕੋਈ ਤਰੀਕਾ ਸੀ ਉਹ ਲਿਖਦੇ ਨੇ ਆਪਣੀ ਕਿਤਾਬ ਦੇ ਅੰਦਰ। ਉਹ ਕਹਿੰਦੇ ਵੀ ਦੇਖੋ ਸਵਾਮੀ ਰਾਮ ਜੀ, ਇਹ ਨੀ ਜਿਹੜੇ ਹੁਣ ਕਰ ਰਹੇ ਸਰੀਰ ਵਿੱਚ ਨੀ, ਜਿਨ੍ਹਾਂ ਦੀ ਮੈਂ ਗੱਲ ਕਰਦਾ ਵਾ, ਕੁਝ ਸਾਲ ਪਹਿਲਾਂ ਸਰੀਰ ਛੱਡ ਚੁੱਕੇ ਨੇ। ਉਹਨਾਂ ਨੂੰ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਆਉਂਦੀਆਂ ਸਨ। ਅਮਰੀਕਾ ਚ ਉਹਨਾਂ ਦੀ ਕਾਫੀ ਜਗ੍ਹਾ ਤੇ ਕੇਂਦਰ ਵੀ ਬਣੇ ਸੀ। ਹੋਇਆ ਕੀ, ਗੁਰੂ ਕੇ ਪਿਆਰ ਤੋਂ ਉਹਨਾਂ ਨੇ ਇੱਕ ਦੋ ਵਚਨ ਸਾਂਝੇ ਕਰੇ ਇਸ ਗੱਲ ਨੂੰ ਜਰਾ ਸਮਝਣ ਲਈ। ਉਹ ਕਹਿੰਦੇ ਸਾਡੇ ਜੋ ਮਤ ਦੇ ਤਰੀਕੇ ਮੁਤਾਬਕ ਪਹਾੜ ਵਿੱਚ ਐਪੋ ਦੀਆਂ ਗੁਫਾਫਾਂ ਵਾਹਿਗੁਰੂ ਨੇ ਬਣਾਈਆਂ ਨੇ, ਉਹਦੇ ਦੂਰ ਅੰਦਰ ਤੱਕ ਜਾ ਕੇ ਜਦੋਂ ਕੋਈ ਇਸ ਰਸਤੇ ਨੂੰ ਬਣਾਉਂਦਾ ਏ ਉਹਦੇ ਅੰਦਰ ਹਨੇਰਾ ਤੇ ਉਪਰੋਂ ਸੂਈ ਕੁ ਜਿੰਨਾ ਇੱਕ ਛੇਕ ਹੈ, ਜਿੱਥੋਂ ਮਾੜੀ ਮਾੜੀ ਲੋ ਆਵੇ ਬਹੁਤ ਮਾੜੀ ਜੀ। ਉਹਨਾਂ ਨੇ ਸੂਈ ਦਾ ਪ੍ਰਮਾਣ ਦਿੱਤਾ, ਉਹਦੇ ਚ 11 ਮਹੀਨੇ ਪਹਿਲਾਂ ਲਗਾਤਾਰ ਰਹਿਣਾ ਪੈਂਦਾ ਏ ਤੇ ਕੇਵਲ ਇੱਕ ਦੋ ਦਾਣਾ ਉਹਨੂੰ ਛਕਣ ਦੀ ਇਜਾਜ਼ਤ ਹੁੰਦੀ ਰੋਜ਼। 11 ਮਹੀਨੇ ਪਹਿਲੀ ਗੱਲ ਕੱਲੇ ਰਹਿਣਾ, ਦੂਸਰਾ ਪਿਆਰਿਓ ਇੱਕ ਦੋ ਦਾਣੇ ਤੇ ਗੁਜ਼ਾਰਾ ਕਰਨਾ, ਤੀਸਰਾ ਫਿਰ ਜਿਹੜਾ ਮੰਤਰ ਦਿੰਦੇ ਉਹਦਾ ਅਭਿਆਸ ਕਰਨਾ, ਉਹਦਾ ਜ਼ੋਰ ਲੱਗਣਾ। ਪਰ ਇਹੋ ਜਿਹਾ ਨਾ ਸੋਚਣ ਲੱਗ ਪਿਆ ਜੇ ਕਿ ਦੋ ਦਾਣਿਆਂ ਨਾਲ ਸਰੀਰ ਕਿਵੇਂ ਜਿੰਦਾ ਰਹਿ ਸਕਦਾ ਏ। ਜਿਹੜੇ ਰਾਹ ਤੇ ਤੁਰੀਏ ਰੱਬ ਉਸੇ ਤਰ੍ਹਾਂ ਦੀ ਨੌਲੇਜ ਤੇ ਗਿਆਨ ਦਿੰਦਾ। ਗੁਰੂ ਕੇ ਪਿਆਰਿਓ, ਵਾਹਿਗੁਰੂ ਜੀ ਦੇ ਘਰ ਜਦੋਂ ਤੁਰਦਾ ਉਹ ਸ਼ਕਤੀ ਆਪਣੇ ਕੋਲੋਂ ਦਿੰਦਾ ਏ। ਇਹ ਤਾਂ ਸਦਕੇ ਜਾਈਏ ਸੱਚੇ ਪਾਤਸ਼ਾਹ ਦੇ, ਜਿਹੜੇ ਸਾਨੂੰ ਇਹ ਨੀ ਕਹਿੰਦੇ ਦੋ ਦਾਣੇ ਖਾਓ, ਇਹ ਤਾਂ ਕਹਿੰਦੇ ਰਾਜ ਰਾਜ ਭੋਜਨ ਖਾਓ ਮੇਰੇ ਭਾਈ। ਕੱਲਾ ਲੰਗਰ ਨਹੀਂ, ਆਤਮਾ ਦੇ ਭੋਜਨ ਦੀ ਵੈਸੇ ਗੱਲ ਹੁੰਦੀ ਏ ਬਹੁਤੀ ਨਾਮ ਦੀ। ਪਰ ਸਾਨੂੰ ਹੁਕਮ ਇਹ ਭਈ ਅਲਪ ਆਹਾਰ ਤਾਂ ਕਰਨਾ, ਪਰ ਇੱਕ ਪਾਸੇ ਉਹ ਵੇਖੋ ਯਾਰਾਂ ਮਹੀਨੇ ਪਹਿਲਾ ਸਬਕ ਜਿਹੜਾ ਦਿਨ ਜਿੱਥੋਂ ਸ਼ੁਰੂ ਕਰਦੇ ਨੇ ਇਤਨੀ ਕਰੜੀ ਢਾਲਣਾ। ਸਾਹਿਬ ਕਹਿੰਦੇ ਤਾਮਸੀ ਤਾਪੇ, ਪਰ ਉਹ ਸਵਾਮੀ ਰਾਮ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਸ਼ਰਨ ਵਿਚ ਕਿਵੇਂ ਆਇਆ, ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿਚ ਕਿਵੇਂ ਆਇਆ। ਉਹ ਜਦੋਂ ਕਿਧਰੇ ਗੁਰੂ ਸਾਹਿਬ ਜੀ ਦੀ ਗੱਲ ਕਰਦਾ ਸੀ ਤੇ ਅੱਖਾਂ ਉਹਦੀਆਂ ਨੀ, ਇੰਨਾ ਰੋਣਾ, ਕੱਪੜੇ ਭਿਉ ਲੈਣੇ, ਉਹਦੇ ਤੋਂ ਬੋਲਿਆ ਨੀ ਸੀ ਜਾਂਦਾ। ਬੋਲ ਪਿਆ ਸੀ ਰਤਵਾੜਾ ਸਾਹਿਬ ਲੱਖਾਂ ਦਾ ਇਕੱਠ, ਉਹਦੇ ਵਿਚ ਬੋਲ ਕੇ ਉਹਨੇ ਮੂਲ ਮੰਤਰ ਦਾ ਜਾਪ ਕਰਵਾਉਣਾ ਸ਼ੁਰੂ ਕੀਤਾ। ਉਸ ਫਿਰ ਉਹ ਇੱਕ ਆਪਣੀ ਹੱਡ ਬੇਤੀ ਦੱਸਦਾ ਹੈ, ਉਹਦੇ ਬਚਨ ਰਿਕਾਰਡ ਵੀ ਨੇ ਤੇ ਲਿਖਤੀ ਰੂਪ ਵਿਚ ਵੀ ਮੌਜੂਦ ਨੇ। ਉਹ ਆਖਣ ਲੱਗਾ ਗੁਰੂ ਨਾਨਕ ਸਾਹਿਬ ਜੀ ਦੇ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲਿਓ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਤੁਹਾਡੇ ਘਰ ਗੁਰੂ ਨਾਨਕ ਸਾਹਿਬ ਨੇ ਕਿਹੜੀ ਰਹਿਮਤ ਵਰਤਾਈ ਏ। ਕਹਿੰਦਾ ਮੈਨੂੰ ਪੁੱਛੋ ਵੀ ਤੁਹਾਡੇ ਕੋਲ ਕਿਹੜਾ ਖਜ਼ਾਨਾ ਕੀਮਤੀ ਏ। ਪਿਆਰਿਓ, ਅਸੀਂ ਆਪਣੇ ਬਾਪ ਨੂੰ ਵੱਡਾ ਕਹੀਏ ਸਾਡਾ ਫਰਜ਼ ਹੀ ਏ, ਪਰ ਸਾਡੇ ਬਾਪ ਦੇ ਗੁਣ ਵੇਖ ਕੇ ਇਸ ਰਸਤੇ ਤੇ ਨਾ ਚੱਲਣ ਵਾਲੇ ਦੂਸਰੇ ਰਸਤੇ ਵਾਲੇ ਵੀ ਜਦੋਂ ਉਪਮਾ ਕਰਨ ਤੇ ਕੋਈ ਖਾਸ ਗੱਲ ਤੇ ਨਜ਼ਰ ਪਾਉਂਦੀ ਏ ਨਾ। ਉਹ ਕਹਿਣ ਲੱਗਾ ਇੱਕ ਐਸੋ ਜੇ ਮੈਂ ਪਹਾੜਾਂ ਦੇ ਅੰਦਰ ਤਪ ਕਰਦਾ ਕਰਦਾ ਅਰਧੀਆਂ ਸਦੀਆਂ ਪੁਰਾਂ ਪਰਾਂ ਤੇ ਉਹ ਕਹਿਣ ਲੱਗਾ ਖੱਬੇ ਕੱਚ ਦੀ ਖੇਡ ਹੈ, ਇਹ ਤਾਂ ਕੁਝ ਵੀ ਨੀ ਚੀਜ਼ਾਂ ਮੇਰੇ ਲਈ। ਇਸੋ ਤੱਕ ਉਹ ਸਰੀਰ ਵੀ ਜੇ ਚਾਹੇ ਬਦਲਣਾ ਤੇ ਉਹ ਬਦਲ ਸਕਦਾ ਸੀ। ਇਹ ਵੀ ਜੁਗਤੀ ਪਿਆਰਿਓ, ਇਹਨਾਂ ਕੁਝ ਹੋਣ ਦੇ ਬਾਵਜੂਦ ਪਹਾੜਾਂ ਵਿਚ ਐਸੋ ਜੀ ਜਗ੍ਹਾ ਤੇ ਖੱਡ ਵਿਚ ਜਾ ਡਿੱਗਾ। ਇੱਕ ਪਾਸੇ ਪਿਆਰਿਓ ਡੂੰਘਾ ਪਾਣੀ ਵਗ ਰਿਹਾ, ਜੇ ਉਹਦੇ ਵਿਚ ਰੁੜਦਾ ਏ ਤੇ ਬਸ ਮੌਤ ਹੈ। ਉੱਪਰ ਜਾਣ ਦਾ ਕੋਈ ਤਰੀਕਾ ਨਹੀਂ, ਝਾੜੀ ਨਾਲ ਉਸ ਦਾ ਸਰੀਰ ਅੜਿਆ, ਮਾੜਾ ਜਿਹਾ ਵੀ ਉਸ ਜਗ੍ਹਾ ਤੋਂ ਖਿਲਦਾ ਤੇ ਗਿਆ, ਬਚਾਉਣ ਵਾਲਾ ਕੋਈ ਨਹੀਂ। ਕਹਿਣ ਲੱਗੇ ਮੈਂ ਆਪਣੇ ਯੋਗ ਮਤ ਦਾ ਜਿਹੜਾ ਗੁਰੂ ਧਾਰਨ ਕੀਤਾ ਸੀ ਉਹਨੂੰ ਅੜਾ ਦਿਆ। ਸਾਹਿਬ ਮੈਨੂੰ ਬਚਾ ਮੇਰੇ ਗੁਰਦੇਵ, ਆਪਣੇ ਗੁਰੂ ਸਾਹਿਬ ਨੂੰ ਉਹ ਗੁਰਦੇਵ ਕਹਿੰਦਾ ਸੀ ਜਿਹੜਾ ਉਹਨਾਂ ਦਾ ਮੁਰਸ਼ਦ ਸੀ, ਗੁਰਦੇਵ ਬਚਾਓ। ਪਰ ਕੋਈ ਜਵਾਬ ਨਹੀਂ ਆਇਆ। ਕਹਿਣ ਲੱਗੇ ਫਿਰ ਮੈਂ ਆਪਣੇ ਤਰੀਕੇ ਨਾਲ ਸ੍ਰੀ ਰਾਮ ਜੀ ਨੂੰ ਵੀ ਅੜਾ ਦਿਆ, ਨਹੀਂ ਬੌੜੇ ਕ੍ਰਿਸ਼ਨ ਜੀ ਦੀ ਆਰਾਧਨਾ ਕੀਤੀ। ਉਸ ਘੜੀ ਪਲ ਦੇ ਅੰਦਰ ਨਹੀਂ ਆਏ। ਮੈਂ ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਆਖਿਆ ਜੀ ਜੇ ਤੁਹਾਡੇ ਕੋਲ ਨੇ ਮੈਂ ਭੁਲਾਵਾਂ ਪਾਵੇ, ਮੇਰੇ ਤੇ ਕਿਰਪਾ ਕਰ, ਮੇਰੀ ਜਿੰਦ ਬਚਾਓ। ਕਹਿਣ ਲੱਗੇ ਕੁਝ ਨਹੀਂ ਹੋਇਆ ਤੇ ਝਟ ਦਾ ਡਰ ਸੀ ਜੇ ਥੋੜੀ ਜਿਹੀ ਹਵਾ ਦਾ ਬੁੱਲਾ ਆਇਆ ਮੈਂ ਥੱਲੇ ਜਾ ਪਾਂਗਾ। ਕਹਿੰਦੇ ਇੱਕਦਮ ਮੇਰੇ ਅੰਦਰੋਂ ਇੰਨਾ ਸ਼ਬਦ ਨਿਕਲਿਆ, ਧੰਨ ਗੁਰੂ ਨਾਨਕ ਸਾਹਿਬ ਤੂੰ ਹੀ ਨਿਰੰਕਾਰ, ਅੱਜ ਕੋਈ ਨੀ ਬੋੜਦਾ, ਜੇ ਤੂੰ ਕਿਰਪਾਲੂ ਹੋਵੇਂ ਤੇ ਮੇਰੀ ਜਿੰਦ ਬਚਾ। ਕਹਿਣ ਲੱਗੇ ਅਜੇ ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਪੂਰਾ ਲਿਆ ਤੇ ਕਿਸੇ ਨੇ ਉੱਤੋਂ ਆਵਾਜ਼ ਮਾਰੀ, ਅਸੀਂ ਲੱਜ ਲਮਕਾਨਿਆਂ ਤੂੰ ਇਹਨੂੰ ਝਾੜੀ ਨੂੰ ਛੱਡ ਕੇ ਲੱਜ ਨੂੰ ਹੱਥ ਪਾ, ਅਸੀਂ ਤੈਨੂੰ ਕੱਢਣ ਲਈ ਆਪ ਆਏ ਹਾਂ। ਕਹਿਣ ਲੱਗੇ ਚਿੱਟੇ ਬਸਤਰਾਂ ਦੇ ਅੰਦਰ ਇੱਕ ਸੋਹਣਾ ਜਿਹਾ ਸਰੂਪ ਨੇ ਮੈਨੂੰ ਬਾਹਰ ਕੱਢਿਆ। ਜਦੋਂ ਮੈਂ ਲੱਜ ਨਾਲ ਬਾਹਰ ਆਇਆ ਉਸ ਪਹਾੜੀ ਦੇ ਉੱਪਰ ਤੇ ਮੇਰੀ ਹਾਲਤ ਤੇ ਕਹਿੰਦੇ ਤੁਸੀਂ ਸਮਝਦੇ ਹੋ ਕਿਹੋ ਜਿਹੀ ਹੋਏਗੀ। ਉਸ ਵਕਤ ਮੈਂ ਲੱਜ ਛੱਡ ਕੇ ਛੇਤੀ ਨਾਲ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ ਚਾਹਿਆ, ਪਰ ਅਲੋਪ ਹੋ ਚੁੱਕੇ ਨੇ। ਕਹਿਣ ਲੱਗਾ ਮੈਂ ਉਸ ਵਕਤ ਗੁਰੂ ਨਾਨਕ ਸਾਹਿਬ ਦੀ ਹਰ ਕਦਾ ਸਖਾਈ ਹੁੰਦੇ ਜੇ ਤੇ ਕਹਿਣ ਲੱਗਾ ਅੱਜ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਤੇ ਉਸ ਇੱਕ ਬਚਨ ਕਹਿੰਦਾ ਏ। ਕਹਿਣ ਲੱਗਾ ਵੇਖਿਆ ਜੇ ਜਿੱਥੇ ਜੋਗ ਮਤ ਦੇ ਤਰੀਕੇ ਨਾਲ ਅੱਜ ਅਸੀਂ ਕਰੜੀ ਤੋਂ ਕਰੜੀ ਘਾਲਣਾ ਘਾਲਣ ਤੋਂ ਬਾਅਦ ਰਿਧੀਆਂ ਸਿਧੀਆਂ ਸ਼ਕਤੀਆਂ ਪੁਰਖ ਕਿੰਨਾ ਕੁਝ ਸਾਡੇ ਕੋਲ ਏ, ਸਾਰਾ ਕੁਝ ਕਰ ਸਕਦੇ ਹਾਂ। ਪਰ ਇਹ ਕਰਨ ਤੋਂ ਬਾਅਦ ਜਿੱਥੇ ਕਹਿਣ ਲੱਗੇ ਅਸੀਂ ਆਪਣੇ ਜੀਵਨ ਦੇ ਕੁਝ 70 ਸਾਲ ਆ ਕੇ ਪਹੁੰਚਦੇ ਹਾਂ, ਗੁਰੂ ਨਾਨਕ ਸਾਹਿਬ ਦੇ ਘਰ ਤੁਸੀਂ 5 ਮਿੰਟਾਂ ਵਿੱਚ ਮੂਲ ਮੰਤਰ ਨਾਲ ਉੱਥੇ ਪਹੁੰਚਦੇ ਹੋ। ਗੁਰੂ ਕੇ ਪਿਆਰੋ 70 ਸਾਲ ਵੀ ਉਹ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਕਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਮੰਤਰ 5 ਮਿੰਟਾਂ ਵਿੱਚ ਉੱਚੇ ਪਹੁੰਚਾਵੇ। ਉਹ ਕਹਿਣ ਲੱਗਾ ਮੈਂ ਤੁਹਾਨੂੰ ਕੋਈ ਭਾਵਕ ਕਰਨ ਤੇ ਨਹੀਂ ਕਹਿ ਰਿਹਾ, ਕਹਿੰਦਾ ਮੈਂ ਰੋਨਾ ਵਾ, ਮੈਂ ਆਪਣੀ ਜ਼ਿੰਦਗੀ ਦੇ 3 ਸਾਲ ਪਹਾੜਾਂ ਵਿੱਚ ਕਿਉਂ ਮੈਂ ਧੱਕੇ ਖਾ ਕੇ ਗਵਾ ਲਏ, ਜੇ ਕਿਧਰੇ ਉਹਦੀ ਜਗ੍ਹਾ ਤੇ 1 ਸਾਲ ਵੀ ਗੁਰੂ ਨਾਨਕ ਦੀ ਸੰਗਤ ਵਿੱਚ ਲਾਂਦਾ ਤੇ ਅੱਜ ਮੈਂ ਕਿਸ ਪਦਵੀ ਤੇ ਪਹੁੰਚਿਆ ਹੁੰਦਾ। ਸਤਸੰਗੀ ਜਨੋ, ਇਹੋ ਜਿਹਾ ਸਤਿਗੁਰੂ ਜਹਾਨ ਵਿੱਚ ਜੋ ਸਾਨੂੰ ਮਿਲਿਆ ਤੇ ਅਸੀਂ ਉਹਦੇ ਅਕਵਾਨ ਹਾਂ। ਪਿਆਰ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਾਰ, ਸਿਜਦਾ ਕਰੀਏ ਤੇ ਮਾਨ ਨਾਲ ਆਪੋ ਜੇ ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ,
ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ।
ਸਾਨੂੰ ਇਹੋ ਜਿਹੇ ਸਮਰੱਥ ਸਤਿਗੁਰੂ ਗੁਰੂ ਨਾਨਕ ਸਾਹਿਬ ਵਰਗੇ ਉਹ ਆਪ ਸੱਚੇ ਪਾਤਸ਼ਾਹ ਜੀ ਦੀ ਸੰਗਤ ਮਿਲ ਰਹੀ ਹੈ। ਸਤਿਗੁਰੂ ਕਹਿਣ ਲੱਗੇ ਨੰਗੇ ਡਹਿਣਾ ਭੁੱਖੇ ਰਹਿ ਕੇ ਠੰਡੇ ਪਾਣੀ ਸਰਦੀਆਂ ਗਰਮੀਆਂ ਨੂੰ ਤਪ ਕਰਕੇ ਢੂੰਡੇ ਤਾ ਕੇ ਇਹ ਤਾਮਸੀ ਤਪ ਹੈ। ਇਹ ਵੀ ਨਾ ਅਗੋ ਇਹ 2 ਤਰੀਕਿਆਂ ਨਾਲ ਜੇ ਕਰੋਗੇ ਉਸ ਤਰ੍ਹਾਂ ਦਾ ਫਲ ਕੀ ਮਿਲਦਾ ਹੈ।
ਜੇ ਜੁਤ ਕਾਮ ਸਰਤ ਸਦ ਪਾਵਹਿ ਕਾਮੀ ਮਨ ਸੁਧ ਹੋਏ ਜਾਵਹਿ।
ਮੇਰੇ ਸੱਚੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਕੀ ਜੇ ਕੋਈ ਇਹ ਤਪ ਕਰੇ ਤੇ ਉਹਨੂੰ ਕੁਝ ਮਿਲਦਾ ਨਹੀਂ, ਕਹਿੰਦੇ ਜੋ ਮਿਲਦਾ ਉਹ ਸੁਣ ਲਵੋ। ਜੇ ਤਾਂ ਅੰਦਰ ਕੋਈ ਕਾਮਨਾ ਰੱਖ ਕੇ ਇਹ ਤਪ ਕੀਤਾ ਜਾਵੇ, ਉਹਨਾਂ ਦੀ ਆਪਣੇ ਗੁਰਦੇਵ ਦਾ ਮੰਤਰ ਲੈ ਇਹਨੇ ਔਖੇ ਹੋ ਕੇ, ਕਹਿੰਦੇ ਜੇ ਤੇ ਕੋਈ ਕਾਮਨਾ ਰੱਖ ਕੇ ਕਰਾਂਗੇ ਤੇ ਇਹਦੇ ਵਿੱਚੋਂ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਹੁੰਦੀ ਏ, ਤੇ ਜੇ ਕਾਮਨਾ ਕੁਝ ਨਾ ਹੋਵੇ ਇਹ ਦੁਨਿਆਵੀ ਗੁਰੂ ਕੇ ਪਿਆਰਿਓ ਤੇ ਫਿਰ ਕਿਹਦੇ ਨਾਲ ਕੀ ਹੋਣਾ ਏ। ਨਿਸ਼ਕਾਮ ਹੋ ਕੇ ਕਰੀਏ ਕੇਵਲ ਇਹ ਮਨ ਜਿਹੜਾ ਏ ਇਹ ਸ਼ੁੱਧ ਹੁੰਦਾ ਹੈ। ਬਸ ਇਹ ਕੱਲਾ ਇਹ ਸਾਫ਼ ਹੋ ਗਿਆ, ਸਾਫ਼ ਤੋਂ ਮੁਰਾਦ ਉਹ ਮਹਿਲ ਨਹੀਂ ਜਿਹੜੀ ਜਨਮਾਂ ਜਨਮਾਤਰਾ ਦੀ। ਕਹਿਣ ਲੱਗੇ ਕਿ ਫੁਰਨੇ ਕਿਹਦੇ ਅੱਜ ਰੁਕ ਗਏ, ਕੱਲ ਨੂੰ ਫਿਰ ਧੂੜ ਪਵੇਗੀ, ਫਿਰ ਉਹ ਕੁਝ ਹੋ ਜਾਏਗਾ। ਨਿਸ਼ਕਾਮ ਕਰੀਏ ਤੇ ਮਨ ਸੁਧ, ਕਾਮਨਾ ਰੱਖੀਏ ਤੇ ਰਿਧੀਆਂ ਸਿਧੀਆਂ। ਪਰ ਜੇ ਦੋਨੋਂ ਪ੍ਰਾਪਤ ਭਾਵੇਂ ਤੂੰ ਕਾਮਨਾ ਨਾਲ ਕਰੇ ਨਿਸ਼ਕਾਮ ਕਰੇ, ਇਹਦੇ ਨਾਲ ਨੁਕਸਾਨ ਕੀ ਹੁੰਦਾ ਹੈ।
ਬਹਰੋ ਇਸ ਤਪ ਕਾ ਹੰਕਾਰ ਪੁਰਿਆਵਤ ਹੈ ਕੇ ਤਕਬਾਰਾ।
ਕਹਿਣ ਲੱਗੇ ਇਹ ਜਦੋਂ ਕਰ ਲਵੇਂਦਾ ਨਾ ਕੋਈ ਤੇ ਕੀ ਹੋਏਗਾ, ਇਹਦਾ ਹੰਕਾਰ ਨਵਾਂ ਆ ਕੇ ਅੰਦਰ ਬੈਠ ਜਾਏਗਾ। ਕਹਿੰਦਾ ਆਓ ਤੁਹਾਨੂੰ ਦਿਖਾਈਏ ਸਾਡੇ ਕੋਲ ਕਿੰਨੀਆਂ ਸ਼ਕਤੀਆਂ ਨੇ। ਸਤਿਗੁਰਾਂ ਨੂੰ ਅਚਲ ਬਟਾਲੇ ਇਹ ਕੁਝ ਇਹਨਾਂ ਨੇ ਕੀਤਾ ਨਾ ਸਿੱਧ ਲੋਕਾਂ ਨੇ, ਕਦੇ ਖੁੜਾ ਗੁਰੂ ਕੇ ਪਿਆਰੋ, ਕਦੇ ਬੰਦਾ ਉਡਾ ਦੇਣਾ, ਕਦੇ ਪੰਛੀਆਂ ਦੀ ਤਰ੍ਹਾਂ ਆਪ ਉੱਡੇ ਫਿਰਨਾ, ਰਿਧੀਆਂ ਸਿਧੀਆਂ ਗਰੀਬ ਨਿਵਾਸ ਪਿਤਾ ਦੇ ਸਾਹਮਣੇ। ਕਹਿਣ ਲੱਗੇ ਇਹ ਲੈ ਕੇ ਬੰਦਾ ਹੰਕਾਰ ਕਰਦਾ ਏ, ਅੰਦਰੋਂ ਪੁਰਦੀਆਂ ਨੇ ਜੇ ਮੇਰੇ ਕੋਲ ਇੰਨਾ ਬੋਝੇ। ਸਤਿਗੁਰੂ ਜੀ ਦੇ ਘਰ ਇਹਨਾਂ ਰਿਧੀਆਂ ਸਿਧੀਆਂ ਨੂੰ ਗੁਰੂ ਕੇ ਪਿਆਰੋ ਪਤਾ ਕੀ ਕਿਹਾ ਏ, ਕਹਿੰਦੇ ਰੱਬ ਦਾ ਸਵਾਦ ਨੀ ਜੇ ਇਹਨਾਂ ਚ ਆਉਣਾ, ਦੁਨੀਆਂ ਦੀ ਸਵਾਦ ਆਏ ਤਾਂ ਕਿਸੇ ਨੂੰ ਚਾਰ ਪੈਸੇ ਇਕੱਠੇ ਕਰਕੇ ਇਹ ਸਵਾਦ ਆਇਆ, ਕਿਸੇ ਨੂੰ ਅੰਦਰਲੀਆਂ ਸ਼ਕਤੀਆਂ ਆ ਕੇ ਫਰਕ ਹੋਏ। ਕਹਿੰਦੇ ਪਿਆਰੇ ਦੁੱਖ ਦੋਨਾਂ ਚੋਂ ਬਰਾਬਰ ਨਿਕਲਣਾ। ਹਜ਼ੂਰ ਕਹਿੰਦੇ ਰਿਧ ਸਿਲ ਅਵਰਾ ਸਾਧ। ਜੇ ਮੌਕਾ ਮਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਸਭ ਤੋਂ ਪਹਿਲਾਂ ਜਪਜੀ ਸਾਹਿਬ, ਉਸ ਤੋਂ ਬਾਅਦ ਨੌ ਸ਼ਬਦ ਨੇ ਸੋਤਰ ਰਾਜ ਸਾਹਿਬ ਜੀ ਦੇ, ਫਿਰ ਪੰਜ ਸ਼ਬਦ ਨੇ ਸੋਲਾ ਸਾਹਿਬ ਜੀ ਦੇ, ਉਸ ਤੋਂ ਬਾਅਦ ਸ੍ਰੀ ਰਾਤ ਦੀ ਸ਼ੁਰੂਆਤ ਹੁੰਦੀ ਹੈ। ਸ੍ਰੀ ਰਾਤ ਦਾ ਪਹਿਲੇ ਸ਼ਬਦ ਦੇ ਦਰਸ਼ਨ ਕਰਿਆ ਜੇ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ ਰੱਬ ਦੇ ਰਾਹ ਤੇ ਤੁਰੋਗੇ ਨਾ ਤੇ ਤੁਹਾਨੂੰ ਰੋਕਣ ਵਾਲੀਆਂ ਚਾਰ ਚੀਜ਼ਾਂ ਤੁਹਾਡੇ ਰਾਹ ਚ ਆਉਣਗੀਆਂ। ਯੁੱਗਾਂ ਪਹਿਲਾਂ ਵੀ ਆਉਂਦੀਆਂ ਸੀ, ਅੱਜ ਵੀ ਤੇ ਯੁੱਗਾਂ ਬਾਅਦ ਵਿਚ ਵੀ ਉਹਨਾਂ ਨੇ ਆਉਣਾ, ਕੁਝ ਨੀ ਬਦਲਣਾ। ਕਹਿੰਦੇ ਤਿੰਨ ਚੀਜ਼ਾਂ ਬਾਹਰੋਂ ਰੋਕਦੀਆਂ ਨੇ, ਇੱਕ ਤੁਹਾਡੇ ਅੰਦਰੋਂ ਰੱਬ ਦੇ ਰਾਹ ਤੇ ਜਾਣ ਕੇ ਰੋਕਦੀ ਏ। ਬਾਹਰੋਂ ਗੁਰੂ ਕੇ ਪਿਆਰਿਓ ਜਿਹੜੇ ਕਿ ਵਾਹਿਗੁਰੂ ਦੇ ਦਿੱਤੇ ਕੋਈ ਮਹਿਲ ਕੁਆੜੀਆਂ, ਦੂਸਰੀ ਔਰਤ ਭਾਵ ਕਾਮ ਵਾਸਨਾ ਤੇ ਤੀਸਰਾ ਵਚਨ ਕਰਕੇ ਜਦੋਂ ਕੋਈ ਸਾਡੇ ਕੋਲ ਦੁਨਿਆ ਦੀ ਤਾਕਤ ਆ ਜਾਂਦੀ ਖਾਤਮ ਹੋਣਾ, ਇਹ ਤਿੰਨ ਬਾਹਰੋਂ ਮਿਲਦੀਆਂ ਨੇ। ਅੰਦਰੋਂ ਕਹਿੰਦੇ ਨੇ ਜਦੋਂ ਅੱਜ ਦੀਆਂ ਸਿੱਧੀਆਂ ਆਜਣੇ ਨੂੰ ਪ੍ਰਾਪਤੀ ਨਾ ਸਮਝਿਆ ਜੇ, ਇਹ ਤੇ ਤੁਹਾਨੂੰ ਰੱਬ ਦੇ ਰਾਹ ਤੋਂ ਰੋਕਣ ਲਈ ਕੋਈ ਚੀਜ਼ ਆਈ ਏ। ਮਨ ਇਹ ਕਹਿੰਦਾ ਨਾ ਮੈਂ ਕੁਝ ਵੀ ਕਰ ਸਕਦਾ, ਪਰ ਜਿਹੜਾ ਇਹਦੇ ਘਰ ਜਿਹਨੇ ਸੱਚੇ ਪਾਤਸ਼ਾਹ ਦੇ ਘਰ ਪ੍ਰਵਾਨ ਹੋਏਗਾ ਨਾ, ਉਹ ਨੀ ਹੁੰਦੇ ਜਿਹੜੇ ਕਹਿੰਦੇ ਮੈਂ ਕੁਝ ਵੀ ਕਰ ਸਕਦਾ ਵਾ। ਇੱਥੇ ਉਹ ਪ੍ਰਵਾਨ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿਛ ਮੈਂ ਨਹੀਂ, ਕਹਿੰਦੇ ਮੈਂ ਕਈ ਕੁਛ ਨਹੀਂ ਆ, ਨਾ ਕੁਝ ਮੇਰਾ ਏ, ਨਾ ਮੇਰੇ ਅੰਦਰ ਕੋਈ ਮੈਂ ਕਰਨ ਦੀ ਸਮਰੱਥਾ ਰੱਖਦਾ ਵਾ। ਇੱਥੇ ਕੌਣ ਪਰਿਵਾਰ ਹੁੰਦੇ ਨੇ ਜਿਹੜੇ ਕਹਿੰਦੇ ਨਾ ਕਿਛ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ ਤੈ ਕਬੀਰ ਕਬੀਰ। ਇੱਥੇ ਪ੍ਰਵਾਨ ਹੁੰਦੇ ਜਿਹੜੇ ਕਹਿੰਦੇ ਕਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਉਸ ਸ਼ਬਦ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਦ ਦੇ ਭੂਤਾ ਵਿਸਰੈ ਤੇਰਾ ਚੇਤਨਾ ਆਵੇ ਨਾ। ਉਹ ਕਹਿੰਦੇ ਨੂੰ ਵੇਖ ਕੇ ਨਾਮ ਨਾ ਭੁੱਲ ਜਾਵੀ, ਇਹ ਭੁਲਾਉਣ ਵਾਲੀ ਚੀਜ਼ ਏ। ਧਰਤੀ ਤਾਂ ਫਿਰ ਲਾਲ ਜੜਤੀ ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਕ ਹੈ ਕਰੇ ਰੰਗ ਪਸਾਓ, ਮਦ ਦੇਵ ਭੁਰਤਾ ਵਿਸਰੈ ਤੇਰਾ ਚੇਤਨਾ ਆਪੇ ਨਾਓ। ਫਿਰ ਆਖਦੇ ਸਿੱਧ ਹੋਵਾਂ ਸਿੱਧ ਲਾਈ, ਰਿਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾਂ, ਲੋਕ ਰਾਖੈ ਭੌਜ ਗੁਰਦੀਆਂ ਸਿੰਘੀਆਂ ਕੌਣ। ਬੜਾ ਲੋਕੀ ਤੁਹਾਨੂੰ ਪਿਆਰ ਕਰਨਗੇ, ਝੁਰਮਟ ਦੀ ਪਾਈ ਰੱਖਣਗੇ, ਮੇਰੀ ਦੱਸੋ ਮੇਰਾ ਕਿਵੇਂ ਕੰਮ ਬਣੇਗਾ। ਮਾੜਾ ਜਿਹਾ ਕੋਈ ਆਉਂਦਾ ਏ, ਪਤਾ ਨੀ ਕਿੱਡੇ ਵੱਡੇ ਸੱਚੇ ਪਾਤਸ਼ਾਹ ਦੇ ਸਿੱਖ ਅਖਵਾਉਣ ਵਾਲੇ ਵੀ ਉੱਥੇ ਧੜਾ ਧੜ ਪਹੁੰਚ ਜਾਂਦੇ ਨੇ। ਅੱਜ ਵੀ ਅਫਸੋਸ ਨਾਲ ਕਹਿਣ ਪੈਂਦਾ ਗੁਰੂ ਕੇ ਪਿਆਰਿਓ, ਕੋਈ ਵੀ ਪਖੰਡ ਇਹੋ ਜਿਹਾ ਰਚੇ, ਸਰਦਾਰ ਲੋਕ ਵੀ ਉੱਥੇ ਸਭ ਤੋਂ ਪਹਿਲਾਂ ਲੈਣ ਬਣ ਕੇ ਖਲੋਤੇ ਹੁੰਦੇ ਨੇ। ਤੇ ਤੁਹਾਨੂੰ ਬਾਬੇ ਜੀ ਕਹਿਣਗੇ ਜੀ ਸਾਰਿਆਂ ਨੂੰ ਅਸੀਂ ਪਿਆਰ ਕਰਦੇ ਹਾਂ, ਭੱਟ ਪਵੇ ਇਹੋ ਜਿਹਾ ਪਿਆਰ ਜਿਹੜਾ ਕਸਮ ਨਾਲ ਤੋੜੇ। ਪਿਆਰਿਓ ਪਿਆਰ ਨਹੀਂ, ਇਹ ਤਾਂ ਆਪਣੀ ਜ਼ਿੰਦਗੀ ਨਾਲ ਧੋਖਾ ਏ। ਜਿਨ੍ਹਾਂ ਦਾ ਬਾਪ ਕਿੱਡਾ ਵੱਡਾ ਹੋਵੇ, ਸ੍ਰਿਸ਼ਟੀ ਦਾ ਮਾਲਕ ਹੈ, ਉਹ ਬੰਦਿਆਂ ਕੋਲੋਂ ਮੰਗਦੇ ਫਿਰਨ। ਸਹਿਬ ਕਹਿੰਦੇ ਉਹਾਂ ਤੋ ਜਾਇਕੀ ਜੋ ਕੀਆਂ ਨਾ ਹੋਏ, ਜੇਕਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਵਰਗਾ ਗੁਰੂ ਮਿਲਿਆ ਉਹ ਚਾਟਾਂ ਦੀ ਮਜਬੂਰੀ, ਪਰ ਜਿਨ੍ਹਾਂ ਨੂੰ ਏਡਾ ਵੱਡਾ ਮਾਲਕ ਮਿਲ ਜਾਵੇ ਗੁਰੂ ਕੇ ਪਿਆਰਿਓ, ਉਹ ਇਹਨੂੰ ਛੱਡ ਕੇ ਹੋਰ ਪਾਸੇ ਜਾਣ। ਪਿਆਰਿਓ ਕੀ ਕਾਰਨ ਨੇ, ਸ਼ਰਮੀ ਆਉਂਦੀ ਨਾ ਆਪਣੇ ਆਪ ਨੂੰ, ਪਰ ਜਾਂਦੇ ਕਿਉਂ ਆ ਭਲਾ। ਚੰਡੇ ਦਿਲ ਨਾਲ ਵਿਚਾਰੋ, ਕਿਉਂਕਿ ਇੱਥੇ ਮੱਥਾ ਟੇਕਿਆ ਬਚਨ ਕਮਾਇਆ ਨਹੀਂ ਤੇ ਸਾਨੂੰ ਕੁਝ ਨਜ਼ਰ ਨਹੀਂ ਆਇਆ। ਕਿਸੇ ਨੇ ਕਿਹਾ ਸੀ ਕਿ ਗੁਰਦੁਆਰੇ ਜਾਣਾ ਚਾਹੀਦਾ ਜੀ, ਚਲੇ ਗਏ। ਕਿਸੇ ਨੇ ਕਿਹਾ ਸੀ ਥੋੜਾ ਪਾਠ ਕਰ ਲਿਆ ਕਰੋ, ਅਸੀਂ ਕਰ ਲਿਆ। ਅੰਦਰ ਕੋਈ ਨੀ ਉਹ ਚੀਜ਼ ਵੱਲ ਤੁਰੇ ਜਿੱਧਰ ਸਤਿਗੁਰੂ ਦੀ ਕਿਰਪਾ ਕਰਕੇ ਤੋਰਦੇ ਨੇ। ਹਜ਼ੂਰ ਕਹਿੰਦੇ ਨੇ ਜਦੋਂ ਰਿਧੀਆਂ ਸਿੱਧੀਆਂ ਆਉਣਗੀਆਂ, ਪ੍ਰਗਟ ਹੋਣਾ, ਗੁਪਤ ਹੋਣਾ, ਇੱਥੋਂ ਬੈਠੇ ਇੰਡੀਆ ਚਲੇ ਜਾਣਾ, ਉਸ ਤੋਂ ਪਤਾ ਵੀ ਨਹੀਂ ਲੱਗਣਾ ਅਗਲੇ ਪਲ ਇੱਛੀ ਹੋਣਾ ਕਹਿਣ ਲੱਗੇ ਇਹਨੇ ਰੋਕਣਾ ਜੇ ਮਤ ਦੇਵ ਭੁੱਲਾ ਵਿਸਰੇ ਇਹਨਾਂ ਨੂੰ ਵੇਖ ਕੇ ਰੱਬ ਨਾ ਭੁੱਲ ਜਾਇਆ ਜੇ ਤੇਰਾ ਚੇਤਨਾ ਅਵੇ ਨਾਓ ਸੁਲਤਾਨ ਖੂਹਾਂ ਮੇਵ ਲਸ਼ਕਰ ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਲਾਓ ਮਤ ਦੇਵ ਭੁੱਲਾ ਵਿਸਰੇ ਤੇਰਾ ਚੇਤਨਾ ਅਵੇ ਨਾਓ ਰਾਓ ਦੀ ਪੰਕਤੀਏ ਹਰ ਬਿਨ ਜੀਓ ਜਲ ਬਲ ਜਾਓ ਰੱਬ ਤੋਂ ਬਗੈਰ ਕੇ ਜਿੰਦ ਜਲ ਪਲ ਜਾਂਦੀ ਜੇ ਜਲ ਪਲ ਜਾਵੇ ਸਨ ਹੋਰ ਕੁਝ ਨੀ ਚਾਹੀਦਾ ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀਂ ਸਾਉ ਭਾਈ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ ਹੋਰ ਕੋਈ ਚਾਹ ਨਹੀਂ ਤੋ ਪਹਿਲਾ ਪਾਪ ਕਹਿ ਕਾਮਨਾ ਨਾ ਕਰੀਏ ਨਿਸ਼ਕਾਮ ਕਰੀਏ ਇਹਨਾਂ ਵਿੱਚੋਂ ਰਿਤੀਆਂ ਸਿੱਧੀਆਂ ਨਿਕਲਣਗੀਆਂ ਗੁਰੂ ਕੇ ਪਿਆਰ ਤੋਂ ਵਾਕ ਸਿੱਧੀ ਆ ਜਾਏਗੀ ਜੋ ਮੂੰਹ ਤੋਂ ਕਹਿਣਾ ਉਹ ਪੂਰਾ ਹੋ ਜਾਣਾ ਪਰ ਪੂਰਾ ਕੀ ਹੋ ਰਿਹਾ ਜੋ ਕੁਝ ਪਹਿਲੇ ਸੰਸਾਰ ਵਿੱਚ ਤੁਸੀਂ ਵੀ ਉਹਦੇ ਚ ਵਾਅਦਾ ਕਰ ਦਿੱਤਾ ਕਿਸੇ ਦੇ ਘੱਟ ਮੰਨ ਲਓ $1,000 ਨਹੀਂ ਤੁਹਾਡੇ ਚੈਨਲ ਆ ਗਿਆ ਰੁਪਈਆ ਹੀ ਆਇਆ ਉਹ 1,000 ਪਲਾ ਜੇ ਚਲਾਓਗੇ ਤੇ ਕਿੰਨੇ ਦਿਨ ਚੱਲੇਗਾ ਦੋ ਆਜੇਗਾ ਇਸੇ ਤੇ ਪਿਆਰਿਓ ਮਿਲੀਅਨ ਬਿਲੀਅਨਾਂ ਵਾਸਤੇ ਖਾਲੀ ਹੁੰਦੇ ਤੱਕ ਦੇ ਦਿਨਾਂ ਵਿੱਚ ਉਹ ਕੰਗਾਲ ਹੋ ਜਾਂਦੇ ਇਹ ਕੁਝ ਆਉਣਾ ਹੈ ਨਾ ਸਾਹਿਬ ਕਹਿੰਦੇ ਇਹ ਰਸਤਾ ਸਿੱਖੀ ਦਾ ਨਹੀਂ ਇਹ ਰਸਤਾ ਕੁਝ ਹੋਰ ਹੈ ਇਸ ਸਤਿਗੁਰੂ ਕਹਿੰਦੇ ਗੁਜਰਾਨ ਕਰੋ ਹੱਸੋ ਖੇਡੋ ਪਰ ਤੁਰੀਏ ਸਾਈਂ ਦੇ ਰਾਹ ਤੇ ਔਖਾ ਜ਼ਰੂਰ ਹੈ ਔਖਾ ਕਿਉਂ ਹੈ ਸੌਖਾ ਕਿਉਂ ਕਿ ਸੁਣਦੇ ਹਾਂ ਭਾਈ ਸਾਹਿਬ ਜੀ ਬੜੇ ਪਿਆਰ ਨਾਲ ਪਾਤਸ਼ਾਹ ਨੂੰ ਸੁਣਾਉਂਦੇ ਅੱਧੇ ਗੁਰਤ ਤਾਂ ਤੁਹਾਡੇ ਸਾਹਮਣੇ ਉਹਦਾ ਹੋ ਹੀ ਜਾਂਦੇ ਨੇ ਬਾਕੀ ਸੇਵਾ ਜੋ ਤੁਸੀਂ ਲਾਈ ਉਹ ਮੈਂ ਕਰੀ ਜਾਣਾ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਬਚਨਾਂ ਦੁਆਰਾ ਕਹਿਣ ਲੱਗੇ ਉਹਦੇ ਚੋਂ ਹੰਕਾਰ ਨਿਕਲਦਾ ਭਾਈ ਉਸ ਰਸਤੇ ਤੇ ਅਸਾਂ ਨਹੀਂ ਤੁਰਨਾ ਖੈ
ਵਾਤੇ ਰਸ ਸਤ ਤਮ ਤਪ ਕੀਜੈ ਹੋਏ ਕਲਿਆਣ ਪਾਪ ਤ੍ਰੈ ਸੀਜੈ
ਕਹਿਣ ਲੱਗੇ ਜਿਹੜੇ ਤਿੰਨੇ ਤਰ੍ਹਾਂ ਦਾ ਇਹ ਤਾਪ ਚੜਿਆ ਨਾ ਸਾਨੂੰ ਆਦ ਵਿਆਦ ਉਪਾਦ ਦਾ ਜੇ ਤਿੰਨੇ ਲਾਣੇ ਤੇ ਕਹਿੰਦੇ ਰੱਜ ਤੇ ਤਮ ਵਾਹਿਗੁਰੂ ਸੱਤ ਇਹ ਜਿਹੜੇ ਤਪ ਕਰਦੇ ਨੇ ਦੋਨੋਂ ਉਹਦੇ ਨਾਂ ਰੱਖਦੇ ਨੇ ਸਮਝਾਉਣ ਲਈ ਕਿਉਂਕਿ ਕਈ ਤਰੀਕੇ ਪਹਿਲਾਂ ਪ੍ਰਚਲਿਤ ਸਨ ਉਹਨਾਂ ਦੇ ਨਾਲ ਕੋਈ ਸਾਡੇ ਘਰ ਵਿੱਚ ਕਿਹੜਾ ਰਾਜਕ ਹੈ ਕਿਹੜਾ ਰਜਤ ਗੁਣ ਤੇ ਸਤੋ ਗੁਣ ਹੈ ਸਾਹਿਬ ਕਹਿੰਦੇ ਜੇ ਉਹ ਕਰਾਂਗੇ ਤੇ ਫਿਰ ਵਾਹਿਗੁਰੂ ਦੇ ਘਰ ਦਾ ਰਸ ਆਏਗਾ
ਰਾਜ ਸਤ ਲਖ ਨਾ ਕੋ
ਇਹਨਾਂ ਤਿੰਨਾਂ ਨੇ ਖੱਤ ਜੋੜੇ ਗਰੀਬ ਨਵਾਜ ਸਾਡੀ ਮਤ ਬੋਧ ਨਹੀਂ ਹੈ ਸਾਨੂੰ ਨਹੀਂ ਜੇ ਪਤਾ ਕਿ ਰੱਜ ਕਿਹਨੂੰ ਕਹਿੰਦੇ ਸੱਤ ਕਿਹਨੂੰ ਕਹਿੰਦੇ ਇਹ ਵੀ ਭੇਦ ਕਿਰਪਾ ਕਰਕੇ ਤੁਸੀਂ ਸਮਝਾਓ
ਰਜੋ ਗੁਣੀ ਤਪ ਸ਼ਾਂਤ ਕੀ ਤਪਤ ਕਰਤ ਹੈ ਕਾਹੇ ਕਰਣਾ ਕਰ ਇਹ ਭੇਦ ਜੇ ਸਰਬ ਕਹੋ ਹਮ ਪਾਹੇ
ਇਹਨਾਂ ਨੇ ਬੇਨਤੀ ਕੀਤੀ ਹੇ ਕਰੁਣਾ ਕਰ ਕਿਰਪਾ ਵਾਲਿਆ ਮੇਰ ਵਾਲਿਆ ਸੱਚੇ ਪਾਤਸ਼ਾਹ ਹੁਣ ਸਾਨੂੰ ਪਤਾ ਨਹੀਂ ਅਸੀਂ ਇਹ ਜਰੂਰ ਕਰਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਪਰ ਇਹ ਕਿਵੇਂ ਭਗਤੀ ਕਰਨੀ ਹੈ ਇਹ ਜਿਹੜੀ ਤੁਸੀਂ ਦੱਸ ਰਹੇ ਹੋ ਰਾਜਗੁਣ ਸੱਤ ਗੁਣ ਸਾਨੂੰ ਪਤਾ ਨਹੀਂ ਅਸੀਂ ਬਾਲ ਬੱਚਿਆਂ ਵਾਲੇ ਗ੍ਰਸਤੀ ਘਰਾਂ ਵਿਚ ਰਹਿਣ ਵਾਲੇ ਸਤਿਗੁਰੂ ਸਾਨੂੰ ਇਹਨਾਂ ਸੋਝੀ ਨਹੀਂ ਜੇ ਕਿਰਪਾ ਕਰਕੇ ਸੋਝੀ ਪਾਓ ਜਿਉਂ ਜਿਉਂ ਸਿੱਖ ਸਤਿਗੁਰੂ ਜੀ ਦੇ ਚਰਨਾਂ ਚ ਇਹਦਾ ਅੰਦਰ ਕਹਿੰਦੇ ਨਾ ਮੈਨੂੰ ਸੋਝੀ ਕੋਈ ਨਹੀਂ ਬਸ ਇਹੋ ਹੀ ਸਭ ਤੋਂ ਵੱਡਾ ਤਰੀਕਾ ਸੋਝੀ ਲੈਣ ਦਾ ਜਿਹੜਾ ਕਹਿੰਦੇ ਨਾ ਸੋਝੀ ਕੋਈ ਨਹੀਂ ਸਤਿਗੁਰੂ ਨੂੰ ਸਾਰੀ ਸੋਝੀ ਪਾ ਦਿੰਦੇ ਨੇ ਤੇ ਜਿਹੜਾ ਦਾਵਾ ਕਰੇ ਵੀ ਅਸੀਂ ਕੁਝ ਭੁੰਨੇ ਆ ਸਾਹਿਬ ਕਹਿੰਦੇ ਫਿਰ ਤੂੰ ਤੇ ਹੈ ਹੀ ਹੈ ਉਹ ਰਹੋ ਜੋ ਕੁਝ ਕਹਿ ਸਾਡੀ ਤੈਨੂੰ ਲੋੜ ਨੀ ਕੋਈ ਨਹੀਂ ਇੱਥੇ ਕੀ ਕਰਨ ਆਇਆ ਏ ਉਹਨੂੰ ਕੱਲ ਹੀ ਮੋੜਦੇ ਨੇ ਪਰ ਸਦੇ ਚੁੱਕੇ ਰਹੀਏ ਅਣਜਾਣ ਬਣਨ ਦੇ ਪੈਦਾ ਕੱਪੀ ਅਣਜਾਣ ਨੀ ਸੱਚੀ ਮੁੱਚੇ ਅੰਦਰ ਨੂੰ ਖੋਏ ਤੇ ਪਤਾ ਵੀ ਸਾਡੇ ਕੋਲ ਗਿਆਨ ਵੀ ਕਿਤਨਾ ਏ ਜਿਵੇਂ ਖੂਹ ਦਾ ਡੱਡੂ ਏ ਉਹਨਾਂ ਕੋ ਪਤਾ ਛੋਟਾ ਬਹੁਤਾ ਉਹਨੂੰ ਸਮਝ ਲਈਏ ਅਸੀਂ ਸਾਗਰ ਦਾ ਸੋਹ ਪਾ ਲਿਆ ਏ ਇਹ ਤੇ ਕੋਈ ਸਿਆਣਪਣਾ ਨਾ ਕੋਈ ਸਤਿਗੁਰੂ ਜੀ ਨੂੰ ਕਹਿਣ ਲੱਗੇ ਤਿੰਨੇ ਦਾਤਿਆ ਮੇਹਰ ਕਰ ਅਸੀਂ ਚਾਹੁੰਦੇ ਹਾਂ ਜਰੂਰ ਅਸੀਂ ਇਹ ਭਗਤੀ ਕਰਾਂਗੇ ਪਰ ਸਾਨੂੰ ਸਮਝਾ ਦੇਵੋ
ਆਓ ਭਾਈ ਸੋਹਣਾ ਸ਼੍ਰੀ ਮੁਖ ਸੋ ਬਚਨ ਉਚਾਰੇ
ਸਭ ਤੋਂ ਪਹਿਲਾਂ ਗਰੀਬ ਨੂੰ ਆਜ ਪਿਤਾ ਜੀ ਰਾਜ ਗੁਣ ਦੇ ਨਿਸ਼ਾਨੀਆਂ ਦੱਸਣ ਲੱਗੇ ਕਾਰਨ ਕਹਿਣ ਲੱਗੇ ਆ ਜਿਹੜੀਆਂ ਅੱਖਾਂ ਨੇ ਨਾ ਵਾਹਿਗੁਰੂ ਜੀ ਨੇ ਦਿੱਤੀਆਂ ਇਹਨਾਂ ਅੱਖਾਂ ਦੇ ਨਾਲ ਪੁਰਾਤਾ ਰੂਪ ਨੇ ਕਦੇ ਤੱਕਣਾ ਇਹ ਭਗਤੀ ਦੇ ਅੰਗ ਦੱਸ ਰਹੇ ਜੇ ਰੱਜ ਦਾ ਹੁੰਦਾ ਏ ਰਜੋ ਗੁਣ ਜ਼ੋਰ ਆ ਜਿਹੜਾ ਕੰਮ ਕਰਨਾ ਪਵੇ ਰਾਜਸੀ ਲੋਕ ਕੀ ਕਰਦੇ ਜਿਹਨਾਂ ਦਾ ਹੁਕਮ ਚੱਲਦਾ ਏ ਸਾਹਿਬ ਕਹਿੰਦੇ ਆਪਾਂ ਹੁਕਮ ਚਲਾਉਣਾ ਏ ਦੇਖੋ ਤਰੀਕਾ ਕਿਵੇਂ ਸਤਿਗੁਰੂ ਮੋੜਦੇ ਨੇ ਕਹਿੰਦੇ ਇਹ ਹੁਕਮ ਦੂਸਰੇ ਤੇ ਨਹੀਂ ਚਲਾਉਣਾ ਇਹ ਬਾਹਰ ਦੀ ਸੰਸਾਰਿਕ ਗੱਲ ਹੋ ਗਈ ਤੁਹਾਡੇ ਕਿਸੇ ਦੂਸਰੇ ਪਰਸਨ ਦੂਸਰੇ ਆਦਮੀ ਤੇ ਹੁਕਮ ਚਲਾਉਣਾ ਨਹੀਂ ਕਹਿੰਦੇ ਆਪਣੇ ਆਪ ਤੇ ਹੁਕਮ ਚਲਾਓ ਆਪੇ ਤੇ ਕਿਵੇਂ ਸਾਡਾ ਦੂਜਾ ਪਾਸ ਹੈ ਸਾਡਾ ਮਨ ਅਸੀਂ ਮੰਨਦੇ ਨਹੀਂ ਨਾ ਸਤਸੰਗ ਸਾਹਿਬ ਕਹਿੰਦੇ ਨੇ ਆਪਣੇ ਆਪ ਤੇ ਹੁਕਮ ਚਲਾਉਣਾ ਇਹਦੇ ਨਾਲ ਗੱਲਾਂ ਕਰਨੀਆਂ ਇਹਨੂੰ ਕਹਿਣਾ ਹੈ ਵੀ ਦੇਖ ਤੂੰ ਇਹਨਾਂ ਅੱਖਾਂ ਨੂੰ ਕਹਿਣਾ ਹੈ ਜੋ ਕੁਝ ਵੇਖਦਾ ਪਰ ਦੇਖੇ ਇਹਨਾਂ ਨਾਲ ਤੂੰ ਸਤਿਗੁਰੂ ਦੇ ਦਰਸ਼ਨ ਕਰ ਸੰਗਤ ਤੇ ਕਰੀਏ ਪਰ ਪਰਤ ਰਿਹਾ ਕਿਸੇ ਪਰਾਈ ਧੀ ਪੈਣ ਲੋ ਪਰ ਪੁਰਸ਼ ਲੋ ਮਾੜੀ ਨਿਗਾਹ ਨਾਲ ਨਹੀਂ ਵੇਖਣਾ ਜੇ ਇਹ ਮਨ ਵੇਖਦਾ ਏ ਇਹਨੂੰ ਲਾਂਘਤਾ ਪਾਣੀਆਂ ਓਏ ਤੂੰ ਆਪਣੀ ਧੀ ਭੈਣ ਮਾਂ ਤੂੰ ਕਿਸ ਰੂਪ ਵਿਚ ਵੇਖਦਾ ਪਿਆ ਏ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਨਾ ਉਹ ਕਹਿੰਦੇ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਕਿਸੇ ਨੂੰ ਤੱਕ ਪਰ ਮਾਂ ਤੇ ਭੈਣ ਤੇ ਧੀ ਦੇ ਰੂਪ ਦੇ ਅੰਦਰ ਤੱਕ ਫਿਰ ਇਹ ਰਜੋ ਗੁਣ ਦੀਆਂ ਨਿਸ਼ਾਨੀਆਂ ਕਈ ਨੇ ਜਿਹੜੀਆਂ ਅਸੀਂ ਰੋਜ਼ ਕਮਾਣ ਕੇ ਸੁਣਨਾ ਜੇ
ਨਿੰਦਾ ਨੁਕਨਾ ਹੈ ਸਰਵਣ ਸੁਣਾਵੋ ਕਰ ਚੋਰੀ ਯਾਰੀ ਨਾ ਲਗਾਵੋ
ਇਹਨਾਂ ਕੰਨਾਂ ਦੇ ਨਾਲ ਭਾਵੇਂ ਕੁਛ ਦਾ ਕੁਛ ਹੋ ਜਾਏ ਕਦੇ ਨਿੰਦਾ ਨਹੀਂ ਸੁਣਨੀ ਤੇ ਨਾਲ ਕਹਿੰਦੇ ਚੋਰੀ ਤੇ ਯਾਦੀ ਨਹੀਂ ਕਰਨੀ ਨਾ ਚੋਰੀ ਕਰਨੀ ਨਾ ਯਾਦੀ ਕਰਨੀ ਤੇ ਨਿੰਦਾ ਨਹੀਂ ਸੁਣਨੀ ਅਜੇ ਚੋਰੀ ਤੋਂ ਵੀ ਸਭਿਅਤਾ ਵੱਲ ਕੇ ਪਰਿਵਾਰ ਬਚ ਜਾਂਦੇ ਨੇ ਯਾਦੀ ਤੋਂ ਵੀ ਬਚ ਜਾਣਗੇ ਪਿਆਰ ਪਿਆਰਿਓ ਕਿਸੇ ਪਰਾਏ ਰੂਪ ਨਾਲ ਵਾਸਨਾ ਦੇ ਅਧੀਨ ਹੋ ਕੇ ਇਹੋ ਜਿਹੇ ਮਾੜੇ ਕਰਮ ਕਰਨੇ ਪਰ ਜਿਹੜਾ ਆ ਬਚੇ ਨੇ ਨਾ ਨਿੰਦਾ ਇਹਨੂੰ ਵੱਡਾ ਪਾਪ ਕਿਹਾ ਏ ਪਰ ਇਹਦੇ ਤੋਂ ਰੱਬ ਦੀ ਕਿਰਪਾ ਨਾਲ ਕੋਈ ਬਚਦਾ ਜੀ ਨਹੀਂ ਤੇ ਸਾਰੇ ਸਵਾਦ ਲੈਣਾ ਚਾਹੁੰਦੇ ਨਿੰਦਾ ਚੋਂ ਗੁਰੂ ਕੇ ਪਿਆਰਿਓ ਇਹਦੇ ਤੋਂ ਭਾਈ ਗੁਰਦਾਸ ਨੇ ਇੱਕੋ ਬਚਨ ਕਿਹਾ ਕਹਿੰਦੇ ਜਿਹੜੀ ਦਰਗਾਹ ਤੋਂ ਰੱਬ ਦੇ ਘਰੋਂ ਨਾ ਜੜ ਪੱਟੀ ਜਾਂਦੀ ਏ ਨਾ ਉਹ ਕੇਵਲ ਤੇ ਕੇਵਲ ਨਿੰਦਾ ਨਾਲ ਪੱਟੀ ਜਾਂਦੀ ਏ ਚਾਹੇ ਕਰੀਏ ਤੇ ਜੇ ਸੁਣੀਏ ਲੋਕ ਤਾਂ ਕਹਿੰਦੇ ਨਾ ਜੜ ਲੱਗਦੀ ਏ ਜੇ ਘਰ ਵਿਚ ਬਾਲ ਬੱਚਾ ਹੋਵੇ ਕਹਿੰਦੇ ਜੜ ਖੜੀ ਹੋ ਗਈ ਪਰ ਸਾਹਿਬ ਕਹਿੰਦੇ ਨਹੀਂ ਇਸ ਤਰ੍ਹਾਂ ਨਾਲ ਸੋਚਿਆ ਕਰੋ ਰੱਬ ਦੇ ਘਰ ਜੜ ਜੇ ਲਵਾਉਣੀ ਚਾਹੁੰਦੇ ਹੋ ਜੇ ਖੜੇ ਖੜੇ ਕੋਣ ਆਏ ਤੇ ਉਹ ਜੜ ਧੀ ਪੁੱਤਰ ਦੇ ਖੂਨ ਨਾਲ ਨਹੀਂ ਲੱਗਦੇ ਤੇ ਉਹਦੇ ਨਾ ਖੂਨ ਨਾਲ ਜੜ ਕਦੇ ਸੁੱਕਦੀ ਨਹੀਂ ਇਹ ਕਹਾਣੀ ਕੁਝ ਹੋਰ ਏ ਆਪ ਜੀ ਨੂੰ ਪਤਾ ਏ ਸ੍ਰਿਸ਼ਟੀ ਦੇ ਮਾਲਕ ਨੇ ਧੰਨ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੀ ਭੈਣ ਨੇ ਬੇਬੇ ਨਾਨਕੀ ਜੀ ਇੱਕੋ ਇੱਕ ਬੇਬੇ ਨਾਨਕੀ ਜੀ ਨੇ ਸਭ ਤੋਂ ਪਹਿਲਾਂ ਮੇਰੇ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਤੇ ਰੱਬ ਦੇ ਰੂਪ ਵਿਚ ਪਹਿਚਾਣੇ ਤੇ ਇੰਨਾ ਪਿਆਰ ਏ ਭਈ ਉਹਦਾ ਜਦੋਂ ਫੁਲਕਾ ਫੁੱਲਦਾ ਏ ਤੇ ਅੰਦਰ ਸਤਿਗੁਰੂ ਪਰਮੇਸ਼ਰ ਲਈ ਪਿਆਰ ਵੀ ਚੋਗਣਾ ਹੋ ਕੇ ਫੁੱਲ ਪੈਂਦਾ ਏ ਗੁਰੂ ਕੇ ਪਿਆਰਿਓ ਸਾਹਿਬ ਦਾ ਵਾਅਦਾ ਸੀ ਭੈਣੇ ਅਸੀਂ ਜਿੱਥੇ ਮਰਜ਼ੀ ਖੋਈਏ ਜਦੋਂ ਤੂੰ ਯਾਦ ਕਰੇਂਗੀ ਭਈ ਕੋਲ ਪਾਵੋ ਅਸੀਂ ਉਸੇ ਪਲ ਤੇਰੇ ਕੋਲ ਹਾਜ਼ਰ ਹੋ ਖਾਂਗੇ ਇੰਨਾ ਪਿਆਰ ਗੁਰੂ ਨਾਨਕ ਸਾਹਿਬ ਆ ਜਾਣ ਤੇ ਸੱਚੀ ਮੁੱਚੀ ਕਦੇ ਕਦੇ ਐਸਾ ਹੁੰਦਾ ਕਰਦੀ ਰਹਿੰਦੀ ਅਰਦਾਸਾਂ ਵੀਰਾ ਤੇਰੀ ਯਾਦ ਅੰਦਰ ਪੱਕੇ ਮੈਂ ਤੈਨੂੰ ਸਰੂਪ ਕਰਕੇ ਨਾ ਖਿੱਚਾਂ ਭੁਲੇ ਕਿੰਨਿਆਂ ਦਾ ਤੂੰ ਭਲਾ ਕਰਨਾ ਮੈਂ ਰੋਕ ਨਾ ਪਾਵਾਂ ਪਰ ਕਦੇ ਕਦੇ ਬੇਬਸ ਹੋ ਜਾਂਦੀ ਉਹਦੇ ਪਿਆਰ ਵਿਚ ਉਹ ਪਿਆਰ ਵੀ ਕਾਹਦਾ ਜਿਹੜਾ ਬੇਬਸ ਨਾ ਕਰੇ ਜਿਹੜਾ ਗੁਰੂ ਕੇ ਪਿਆਰਿਓ ਦੁਨੀਆਂ ਦੀ ਨਿਗਾਹ ਵਿਚ ਕਮਲਾ ਤੇ ਝਲਕਾਂ ਨਾ ਬਣਾਵੇ ਉਹ ਪਿਆਰ ਵੀ ਕਾਹਦਾ ਹੋਇਆ ਜਿੰਨਾ ਚਿਰ ਇਸ ਪਲ ਤੇ ਨਹੀਂ ਪਹੁੰਚਦੇ ਪਿਆਰਿਓ ਜਿਹਨੂੰ ਮਸਤੀ ਆਖਦੇ ਹੋ ਜਿਹਨੂੰ ਸਤਿਗੁਰੂ ਜੀ ਕੀ ਬਾਣੀ ਨੇ ਬਚਨ ਕਿਹਾ ਹੈ ਨਾ, ਉਹ ਕਹਿੰਦੇ ਬੌਰੇ ਖੋਣਾ ਪੈਂਦਾ, ਬੌਰੇ ਕਬੀਰ ਗੂੰਗਾ ਫੂਆ ਬਾਵਰਾ। ਉਹਨਾਂ ਨੂੰ ਸੁਣਦੇ ਨੀ ਲੋਕ ਕੀ ਕਹਿੰਦੇ, ਬੋੜਿਆਂ ਨੂੰ ਕੀ ਸੁਣਨਾ, ਉਹਨਾਂ ਨੂੰ ਇੱਕੋ ਗੱਲ ਸੁਣਦੀ ਏ ਰੱਬ ਦੇ ਪਿਆਰਿਆਂ ਨੂੰ, ਪ੍ਰਸ਼ਾਦ ਤਿਆਰ ਕਰਦੀ ਏ, ਅੱਗ ਬਾਲਦੇ। ਅੱਜ ਬਹੁਤ ਹੀ ਖਿੱਚ ਪੈ ਗਏ, ਜਦੋਂ ਪ੍ਰਸ਼ਾਦਾ ਤਵੇ ਤੇ ਫੁੱਲਿਆ, ਪ੍ਰਸ਼ਾਦਾ ਭੁੱਲ ਗਿਆ। ਸੁਰਤੀ ਵਿੱਚ ਸਮਰਾ ਸਤਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਕਹਿਣ ਲੱਗੀ, ਮੇਰੇ ਵੀਰਾ ਦੁਨਿਆ ਦੀ ਬੋਲੀ ਵਿੱਚ ਵੀਰ ਏ, ਜੋ ਕਰਕੇ ਤੂੰ ਸ੍ਰਿਸ਼ਟੀ ਦਾ ਮਾਲਕ ਏ, ਅੱਜ ਭੈਣ ਦੇ ਕੋਲੋਂ ਜੇ ਤੂੰ ਪ੍ਰਸ਼ਾਦ ਛਕੇ ਤੇ ਕੈਸਾ ਚੰਗਾ ਬਣੇ। ਅਜੇ ਇਸੇ ਤਰ੍ਹਾਂ ਨੇਤਰ ਬੰਦ ਖੁਆਨ ਪਿਆਰਿਓ, ਫੁਲਕਾ ਫੁੱਲਿਆ ਏ, ਕਿੰਨੇ ਕੁ ਚਿਰ ਲੱਗਦਾ ਏ, ਬਸ ਉਸੇ ਵਿਚ ਕੁਛ ਸਕਿੰਟ ਮਿੰਟ ਲੰਘੇ ਤੇ ਰਸ ਵਿਚ ਨੇਤਰ ਖੋਲੇ ਨੇ ਤੇ ਆਵਾਜ਼ ਆਈ ਸਤ ਕਰਤਾਰ। ਤੇ ਪਿਆਰੇ ਸਤਿਗੁਰੂ ਕੋਲ ਖਾਦਰ ਨੇ ਇੰਨਾ ਪਿਆਰ ਤੇ ਇੰਨੀ ਖਿੱਚ, ਅੱਜ ਤਰਕਵਾਦੀ ਲੋਕ ਇਹਨਾਂ ਗੱਲਾਂ ਨੂੰ ਸਮਝਦੇ ਨੇ ਤਲਪਨਾ। ਪਿਆਰੇ ਉਹ ਕੀ ਜਾਣਨ, ਦਿਮਾਗੀ ਤਲ ਤੇ ਬੁੱਧੀ ਦੇ ਤਲ ਤੇ ਰਹਿਣ ਵਾਲੇ ਲੋਕ ਵੀ ਪਿਆਰ ਦੀ ਕਹਾਣੀ ਕੀ ਹੁੰਦੀ, ਰੱਬ ਦੇ ਪਿਆਰ ਦੀ। ਪਿਆਰੇ ਰੱਬੀ ਪਿਆਰ ਦੀ ਜੇਕਰ ਇਹ ਨਾ ਸਮਰੱਥਾ ਹੋਵੇ ਤੇ ਕਲਗੇ ਵਾਲੇ ਦੇ ਬਚਨ ਦੀ ਕੀ ਕੀਮਤ ਏ। ਜਦੋਂ ਸਾਹਿਬ ਕਹਿੰਦੇ ਸੱਚ ਕਹੋ ਸੁਣ ਲਿਓ ਸਭ, ਜਿਨੂੰ ਪ੍ਰੇਮ ਕੀਓ ਤਿਨ ਕੀ ਪ੍ਰਭ ਪਾਇਓ। ਬੀਬੀ ਨਾਨਕੀ ਨੇ ਇਹ ਕੁਝ ਕਰ ਵਿਖਾਇਆ ਏ, ਪਰ ਉਸ ਭੈਣ ਨਾਨਕੀ ਦੇ ਘਰ ਔਲਾਦ ਨਹੀਂ ਏ। ਜਿਹੜੀ ਗੱਲ ਮੈਂ ਤੁਹਾਡੇ ਨੂੰ ਕਰਨ ਲੱਗਾ ਸੀ, ਸੰਤਾਨ ਕੋਈ ਨੀ ਪਿਆਰਿਓ, ਪਰ ਕੀ ਉਹਦੀ ਜੜ ਸੁੱਕੀ ਏ? ਉਹਦੀ ਜੜ ਤਾਂ ਜੋ ਬੀਜ ਜਾਣਗੇ ਖਰੀ ਭਰੀ ਰਵੇਗੀ। ਭੈਣ ਨਾਨਕੀ ਜਿਤਨਾ ਅਦਬ ਤੇ ਪਿਆਰ ਹੋਰ ਕਿਹਨੂੰ ਅਸੀਂ ਦਿਆਂਗੇ? ਉਹਨੇ ਕਦੇ ਮੰਗਿਆ ਹੀ ਨਹੀਂ। ਜਿਹਦੇ ਇੱਕ ਬਚਨ ਤੇ ਰੱਬ ਆ ਸਕਦਾ ਏ, ਉਹਦੀ ਇੱਕ ਬੇਨਤੀ ਤੇ ਰੱਬ ਦੇ ਘਰੋਂ ਧੀ ਪੁੱਤਰ ਨਹੀਂ ਕਰ ਆ ਸਕਦਾ। ਨਾ ਭਾਈ ਜੈ ਰਾਮ ਦੇ ਅੰਦਰ ਕੋਈ ਪੁਰਨਾ, ਨਾ ਭਾਈ ਨਾਨਕੀ ਦੇ। ਪਿਆਰਿਓ ਜੜ ਖਰੀ ਹੁੰਦੀ ਲੱਗਦੀ ਨਾਮ ਜਪ ਕੇ, ਪਰ ਜੜ ਪੁੱਟੀ ਜਾਂਦੀ ਨਿੰਦਾ ਕਰਕੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕੁੱਤਾ ਰਾਤ ਬਖਾਲੀ ਹੈ ਫਿਰ ਚੱਕੀ ਚੱਟਾ। ਪ੍ਰਮਾਣ ਦੇ ਕੇ ਨਾ ਸਮਝਣਾ, ਮੈਂ ਪੂਰੀ ਵਾਰ ਦਵਾਂ। ਉਹਦੇ ਚ ਕਹਿੰਦੇ ਨੇ, ਕਿਉਂ ਨਿੰਦਕ ਪਰ ਨਿੰਦਕੂ ਫਤ ਮੂਰ ਨਾ ਕੱਟੈ, ਆਪਣ ਸੱਚੀ ਆਪਣੀ ਜੜ ਆਪ ਉਪਟੈ। ਕਹਿੰਦੇ ਨਿੰਦਾ ਤਰਕਲ ਜੜਾਂ ਪੁੱਟੀਆਂ ਜਾਂਦੀਆਂ ਜੇ, ਪਰ ਅੱਜ ਅਸੀਂ ਵੇਖਦੇ ਹਾਂ ਨਿੰਦਾ ਦਾ ਚਾਹ ਜਾ ਚੜ ਜਾਂਦਾ ਜਦੋਂ ਕਿਸੇ ਦੀ ਗੱਲ ਮਿਲੇ। ਸਤਿਗੁਰੂ ਜੀ ਤਾਂ ਇਸੋ ਤਾਂ ਕਹਿੰਦੇ ਨੇ, ਪਿਆਰਿਓ ਆਪਣੇ ਵੱਲ ਪੈ ਨਿਗਾਹ ਮਾਰੀਏ, ਕੌਣ ਮਾੜਾ ਕੌਣ ਚੰਗਾ ਏ। ਜੇ ਕਿਸੇ ਦੇ ਨਾਲ ਮਾੜੀ ਘਟਨਾ ਵਾਪਰੀ ਵੀ ਏ, ਉਹਦੇ ਲਈ ਅੰਦਰੋਂ ਅਰਦਾਸ ਨਿਕਲੇ। ਪਤਾ ਨੀ ਤੁਸੀਂ ਸਹਿਮਤ ਹੋਵੋ ਕਿ ਨਾ, ਮੈਂ ਤੁਹਾਡੇ ਤੋਂ ਖਿਮਾ ਮੰਗ ਲੈਂਦਾ ਵਾਂ। ਕਈ ਵਾਰ ਇਹੋ ਜਿਹੀ ਵੀ ਗੱਲ ਕਈ ਵਾਰ ਸਾਹਮਣੇ ਆ ਜਾਂਦੀ ਏ, ਜਦੋਂ ਇਹ ਕਿਹਾ ਜਾਂਦਾ ਏ ਆਹ ਜਿਹੜੇ ਪੰਚ ਦੇ ਆਗੂ ਬਣੇ ਫਿਰਦੇ ਨੇ ਉਹਨਾਂ ਪ੍ਰਤੀ ਆਪੇ। ਕਈ ਵਾਰ ਇਹ ਸਵਾਲ ਆਉਂਦਾ ਏ ਭਈ ਦੇਖੋ ਰੱਬ ਇਹਨਾਂ ਨੂੰ ਸਜ਼ਾ ਭਰੀ ਕਿਉਂ ਨਹੀਂ ਦਿੰਦਾ, ਇਹਨਾਂ ਨਾਲ ਸੰਗਤ ਨਾਲ ਧੋਖਾ ਕਰਦੇ, ਮਹਾਰਾਜ ਜੀ ਦੇ ਨਾਂ ਤੇ ਬੜੇ ਪਾਪ ਕਰਦੇ ਨੇ। ਪਿਆਰਿਓ ਅੰਦਰ ਹੁੰਦਾ ਏ ਇਸ ਤਰ੍ਹਾਂ ਅਸੀਂ ਕਿਉਂ ਚਾਹੁੰਦੇ ਹਾਂ ਭਈ ਸਾਡੇ ਆਗੂਆਂ ਨੂੰ ਸਜ਼ਾ ਮਿਲੇ? ਇਹਦੀ ਜਗ੍ਹਾ ਤੇ ਇਹ ਤਾਂ ਖਿਆਲ ਸਾਡੇ ਅੰਦਰ ਆ ਸਕਦਾ ਏ ਭਈ ਸਤਿਗੁਰੂ ਇਹਨਾਂ ਨੂੰ ਸਮਾਧ ਬਖਸ਼ ਕੇ ਆਪਣੇ ਦਰਬਾਰ ਦੀ ਸਹੀ ਸੇਵਾ ਲੈ ਲਾਏ। ਇਹ ਨਹੀਂ ਹੋ ਸਕਦਾ ਕਿ ਅਸੀਂ ਸਜ਼ਾਵਾਂ ਹੀ ਚਾਹੁੰਦੇ ਹਾਂ ਮਿਲਣ, ਉਹਨੂੰ ਮਿਲੇਗੀ ਤੁਹਾਡੀ ਕਿਸੇ ਭੈਣ ਭਰਾ ਨੂੰ ਮਿਲਣੀ ਏ, ਬਗਾਨੇ ਨੂੰ ਤੇ ਮਿਲਦੀ ਨੇ। ਕਿ ਅਸੀਂ ਚਾਹੁੰਦੇ ਹਾਂ ਸਾਡਾ ਕੋਈ ਵੀਰ ਦੁਖੀ ਹੋਵੇ ਉਹਦਾ ਘਰ ਪੁੱਜੜੇ? ਨਹੀਂ, ਇਸੇ ਤਾਂ ਸਾਹਿਬ ਕਹਿੰਦੇ ਭਲਾ ਮੰਗਣਾ ਏ। ਜਦੋਂ ਇਹ ਗੱਲਾਂ ਅਸੀਂ ਸਹਿਜ ਸੁਭਾਅ ਕਰਦੇ ਹਾਂ, ਜਦੋਂ ਅਸੀਂ ਕਿਸੇ ਲਈ ਵੀ ਕਹਿੰਦੇ ਨੂੰ ਰੱਬ ਵੱਡੀ ਸਜ਼ਾ ਦੇਵੇ, ਅਸੀਂ ਹਿੱਸੇਦਾਰ ਬਣ ਗਏ, ਉਹਦਾ ਕੁਝ ਹਿੱਸਾ ਸਾਡੇ ਖਾਤੇ ਵੀ ਆਉਣਾ, ਇਹ ਸੋਚ ਲੈਣਾ ਚਾਹੀਦਾ ਹੈ। ਸਤਿਗੁਰੂ ਨੇ ਕਿਉਂ ਕਿਹਾ ਕਿ ਜਦੋਂ ਅਰਦਾਸ ਕਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ ਦਾ ਭਲਾ ਮੰਗੋ। ਪੰਚਮ ਪਿਤਾ ਜੀ ਤੇਨਾ ਖੁਦ ਅਰਦਾਸ ਕਰਕੇ ਸਿਖਾਉਂਦੇ ਨੇ, ਕਹਿੰਦੇ ਘਰ ਜੀਓ ਤੂੰ ਸੁਖ ਸੰਪਤ ਰਾਸ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਤੂੰ ਸੁਖਾਂ ਦਾ ਖਜ਼ਾਨਾ ਏ, ਤੇ ਅਰਦਾਸ ਕਰੀਏ ਰਾਖ ਲਿਓ ਭਾਈ ਮੇਰੇ ਕੋ, ਮੇਰੇ ਭਰਾਵਾਂ ਨੂੰ ਰੱਖ ਲਓ, ਰਾਤ ਲਿਓ ਭਾਈ ਮੇਰੇ ਕੋ ਪ੍ਰਭ ਆ ਗਏ ਅਰਦਾਸ ਸਤਿਗੁਰੂ ਜੀ ਕਿਰਪਾ ਕਰਨ ਬੇਨਤੀ ਕਰ ਰਿਹਾ ਸਾਂ ਸੱਚੇ ਪਾਤਸ਼ਾਹ ਕਹਿੰਦੇ ਕਿ ਅਸੀਂ ਤਪ ਕਰਨਾ ਹੈ ਤਪ ਦਾ ਕੀ ਮਤਲਬ ਔਖੇ ਹੋਣਾ ਪਵੇ ਔਖੇ ਵੇ ਨੇ ਕੋਈ ਨਿੰਦਾ ਸੁਣਾਉਣ ਲੱਗੇ ਕਹਿਣ ਲੱਗੇ ਇਹਨਾਂ ਕੰਨਾਂ ਸੁਣ ਨੀ ਦੇਣੀ ਇੱਕ ਪਾਸੇ ਹੋ ਜਾਣਾ ਹੈ ਜ਼ੋਰ ਲਾ ਕੇ ਪਾਸੇ ਹੋਣਾ ਜਾਂ ਉਹਨੂੰ ਬੰਦ ਕਰੀਏ ਜਾਂ ਆਪ ਪਾਸੇ ਹੋਈਏ ਚੋਰੀ ਦਾ ਮੌਕਾ ਮਿਲੇ ਤੇ ਇਹ ਨੀ ਖਿਆਲ ਹੋਣਾ ਚਲੋ ਥੋੜਾ ਜਿਹਾ ਵਿੱਚੋਂ ਗੁਰਦੁਆਰੇ ਦਾਨ ਕਰ ਛੱਡਾਂਗੇ ਉਹ ਦਾਨ ਰੱਬ ਦੇ ਘਰ ਪ੍ਰਵਾਨ ਨਹੀਂ ਜੇ ਪਾਉਣਾ ਚੋਰੀ ਤਾਂ ਮਾਲ ਉਹਦੇ ਨਾਲ ਕੌਡੀ ਦੇ ਦਿਓ ਭਲਾ ਏ ਪਰ ਪਹਿਲਾਂ ਕਿਸੇ ਨਾਲ ਧੋਖੇ ਕਰ ਕਰਕੇ ਕਮਾਉਣਾ ਉਹਦੇ ਚ ਮੰਦਰਾਂ ਨੂੰ ਮਸੀਤਾਂ ਨੂੰ ਗੁਰੂ ਘਰਾਂ ਨੂੰ ਪੈਸਾ ਦੇਣਾ ਕੋਈ ਪਿਆਰਿਓ ਪ੍ਰਬੰਧ ਕਰਨ ਵਾਲਾ ਤੇ ਸ਼ਾਬਾਸ਼ ਦੇ ਕੇ ਦਾ ਰੱਬ ਤੇ ਸਤਿਗੁਰੂ ਨੇ ਨਹੀਂ ਦੇ ਦੇਣੀ ਸਾਹਿਬ ਕਹਿੰਦੇ ਨੇ ਚੋਰੀ ਤੋਂ ਬਚਣਾ ਯਾਰੀ ਤੋਂ ਬਚਣਾ ਨਿੰਦਾ ਤੋਂ ਬਚਣਾ ਅੱਖਾਂ ਨੂੰ ਪਰਾਖਾ ਰੂਪ ਟੱਕਣ ਤੋਂ ਬਚਾਉਣਾ ਇਹ ਅਸਾਂ ਨੇ ਤਪ ਕਰਨਾ ਹੈ ਜਿਹੜਾ ਜਿਹਨੂੰ ਆਖਰੇ ਨੇ ਰਜੋ ਗੁਣੀ ਤਪ ਕੈ
ਤਪ ਨਾ ਕੁਸੰਗਤ ਪਗ ਸੋਂ ਜਈਐ
ਦੋ ਬਚਨ ਇੱਥੇ ਕੀਤੇ ਨੇ ਕਹਿੰਦੇ ਨੇ ਕੋਈ ਕੁਸੰਗਤ ਵਿੱਚ ਨਹੀਂ ਜਾਣਾ ਕੁਛ ਦਾ ਕੁਛ ਹੋ ਜਾਵੇ ਕੁਸੰਗਤ ਜਿਸ ਜਗ੍ਹਾ ਤੇ ਸਤਿਗੁਰੂ ਜੀ ਦੇ ਧਰਤਾ ਨੂੰ ਉਲਟ ਮਾੜੇ ਕਰਮ ਕੁੰਤੇ ਨੇ ਕਲੱਬਾਂ ਪੱਪਾਂ ਅੰਦਰ ਜਾਂ ਇਹੋ ਜਿਹਾ ਸਭਾ ਦਾ ਪ੍ਰਬੰਧ ਕਰਨਾ ਜਿੱਥੇ ਗੁਰੂ ਕੇ ਪਿਆਰਿਓ ਅਸੀਂ ਵਾਸਨਾ ਦੇ ਅਧੀਨ ਹੋ ਕੇ ਅੰਦਰੋਂ ਬਰਬਾਦ ਹੋਈਏ ਪਰ ਉਹ ਦੁਨੀਆ ਦਾ ਫੈਸ਼ਨ ਏ ਤੇ ਬਚੇ ਅਸੀਂ ਵੀ ਕੋਈ ਨਹੀਂ ਕਹਿੰਦੇ ਚਲੋ ਫਿਰ ਕੀ ਫਰਕ ਪੈਂਦਾ ਏ ਹੱਸ ਖੇਡ ਲੈਣਗੇ ਨਿਆਣੇ ਇੱਕ ਦੇ ਨਾਲ ਫਿਰ ਮੁੜ ਕੇ ਪਾਠ ਕਰ ਲਾਂਗੇ ਖੱਦ ਹੋ ਗਏ ਪਿਆਰਿਓ ਤੁਸੀਂ ਕੋਈ ਆਪਣੀ ਜ਼ਿੰਦਗੀ ਵਿੱਚ 50 ਸਾਲ ਤੁਸੀਂ ਕਪਾਹ ਦਾ ਪ੍ਰਬੰਧ ਕਰਦੇ ਰਹੋ ਤੇ ਆਪੋ ਹੁਣ ਬਾਹਾਂ ਕੱਠੀ ਹੋ ਗਈ ਇੱਕ ਦਿਨ ਥੋੜੀ ਜਿਹੀ ਚੰਗਿਆੜੀ ਸੁੱਟ ਲਾਂਗੇ ਤੇ ਕੀ ਫਰਕ ਪੈਂਦਾ ਸੜ ਜਾਏਗੀ ਸਾਰੀ ਜੇ ਬੰਦਾ ਕਵੇ ਇੱਕ ਦੋ ਵਾਰ ਵਿਕਾਰ ਭੋਗ ਲੈ ਜਾਂ ਸੰਗਤ ਵਿੱਚ ਚਲੇ ਗਏ ਕੀ ਫਰਕ ਪੈਂਦਾ ਸਾਹਿਬ ਕਹਿੰਦੇ ਰਹਿੰਦਾ ਹੀ ਕੁਛ ਨੀ ਤੁਸੀਂ ਕਹਿੰਦੇ ਫਰਕ ਕੀ ਪੈਂਦਾ ਹੈ ਪਰ ਉਹ ਅੱਜ ਸਾਡੇ ਖੁਸ਼ੀ ਗਮ ਦੇ ਵੇਲੇ ਸਾਡਾ ਪੈਸ਼ਨ ਜਾਂ ਬਣਦਾ ਜਾ ਕੇ ਦੂਸਰਿਆਂ ਨੂੰ ਵੇਖ ਵੇਖ ਕੇ ਸਤਿਗੁਰੂ ਬਚਾਵੇ ਸਾਹਿਬ ਕਹਿੰਦੇ ਕੁਛ ਸੰਗਤ ਨੀ ਕਰਨੀ ਆ ਸਤ ਸੰਗਤ ਕਰਨੀ ਏ ਉਧਰ ਨਹੀਂ ਜਾਣਾ ਉਧਰ ਪੈਰ ਹੀ ਨਾ ਸਾਡੇ ਜਾਣ ਗੁਰੂ ਕੇ ਪਿਆਰਿਓ ਇਹਦੇ ਤੇ ਪੈਦਾ ਦਿੱਤਾ ਏ ਇਹ ਰੱਬ ਗੁਣਖ ਹੈ ਇਹਦੇ ਤੇ ਪੂਰਾ ਪਹਿਰਾ ਦੇਣਾ ਤੇ ਨਾਲ ਬਚਨ ਮਨ ਨੂੰ ਕੁਕਰਮ ਨਹੀਂ ਕਰਨ ਦੇਣੇ ਵੈਸੇ ਨਾ ਜਦੋਂ ਸਤਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਆਪ ਤਿਆਰ ਹੋਈਏ ਨਾ ਤੇ ਫਿਰ ਸੱਚੇ ਪਾਤਸ਼ਾਹ ਵਿਧੀਆਂ ਬਣਾਉਂਦੇ ਨੇ ਉਹ ਆਪ ਵਰਤ ਜਾਂਦੇ ਨੇ ਜਦੋਂ ਗੁਰੂ ਕੀ ਸਾਧ ਸੰਗਤ ਇਹਦਾ ਆਪਣਾ ਅੰਦਰ ਤਿਆਰ ਹੋ ਕੇ ਨਾ ਇੱਕ ਸੰਗਤ ਵਿੱਚ ਨਹੀਂ ਜਾਣਾ ਉਹ ਆਪ ਵਿਧੀਆਂ ਬਣਾਉਂਦੇ ਨੇ ਲਾਹੌਰ ਸੀ ਲਾਹੌਰ ਨੌਜਵਾਨ ਅੰਮ੍ਰਿਤ ਵਿੱਚੋਂ ਨੇ ਛਕ ਲਿਆ ਬਾਣੀ ਪੜਦਾ ਅਚਾਨਕ ਹੀ ਕੁਸੰਗਤ ਦਾ ਅਸਰ ਹੋ ਗਿਆ ਅੱਗੇ ਮਨ ਸਤਿਗੁਰੂ ਨੂੰ ਲੋਚਦਾ ਸੀ ਅੱਜ ਲੋਚਣ ਲੱਗ ਪਿਆ ਵਿਕਾਰ ਭੋਗਣ ਵੱਲ ਕਿਸੇ ਵੇਸਵਾ ਕੋਲ ਬਿਰਤੇ ਚਲੇ ਗਏ ਐਹੋ ਜੀ ਪ੍ਰਬਲ ਹੋਈ ਘਰੋ ਤੁਰ ਪਿਆ ਉਧਰੋਂ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜ ਵਾਲੇ ਮਹਾਂਪੁਰਖ ਉਦੋਂ ਗੁਰੂ ਕੇ ਪਿਆਰਿਓ ਅੱਜ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਨਹੀਂ ਸੀ ਹੋਈ ਉਹ ਦੂਰ ਬੈਠੇ ਨੇ ਆਪਣੇ ਇਲਾਕੇ ਦੇ ਅੰਦਰ ਉਹ ਮਹਾਂਪੁਰਖ ਜਿਹੜੇ ਅੰਦਰੋਂ ਵੇਖ ਰਹੇ ਨੇ ਅੱਜ ਇੱਕ ਨੌਜਵਾਨ ਵੀਰ ਸੰਗਤ ਵੀ ਕਰਦਾ ਸੀ ਅੱਜ ਉਹ ਸੰਗ ਉਹਨੂੰ ਖਿੱਚ ਪਾਰ ਕੇ ਆਏ ਮਨ ਕਰਕੇ ਖਿੱਚਿਆ ਗਿਆ ਜੇ ਤਨ ਕਰਕੇ ਵੀ ਖਿੱਚਿਆ ਗਿਆ ਬਰਬਾਦ ਹੋ ਜਾਏਗਾ ਇਹਨੂੰ ਰੋਕਣਾ ਚਾਹੀਦਾ ਏ ਪਰ ਹੁਣ ਏਡੀ ਛੇਤੀ ਪਹੁੰਚਣ ਕਿਵੇਂ ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਕਿਵੇਂ ਲੱਗਦਾ ਏ ਜਿਹਦੇ ਅਸੀਂ ਲੜ ਲੱਗੇ ਨਾ ਸਾਡਾ ਸੱਚਾ ਪਾਤਸ਼ਾਹ ਕਿ ਮੱਥੇ ਨੀ ਟਿਕਾਣੇ ਜਾਣਦਾ ਸਾਡੇ ਅੰਗ ਸੰਗ ਹੋ ਕੇ ਵਰਤਦਾ ਏ ਸਤਿਗੁਰੂ ਨੂੰ ਕੀ ਫਰਕ ਸਾਡੇ ਨਮਸਕਾਰਾਂ ਦਾ ਨਹੀਂ ਉਹ ਤਾਂ ਸਾਡੇ ਤੇ ਮਿਹਰ ਕਰਨ ਦੀ ਗੁਰੂ ਕੇ ਪਿਆਰੋ ਸਾਰਾ ਕੁਝ ਕਰਦੇ ਇਹ ਨੌਜਵਾਨ ਘਰੋਂ ਨਿਕਲਦਾ ਏ ਬਾਜ਼ਾਰ ਵਿੱਚ ਵੀ ਇਹਦੇ ਕਦਮ ਚਲੇ ਗਏ। ਇੱਕ ਹੋਰ ਸਰੂਪ ਬਣਾ ਕੇ ਮਹਾਂਪੁਰਖ ਇਹਦੇ ਸਾਹਮਣੇ ਆ ਕੇ ਖਲੋ ਗਏ। ਪਤੇ ਬੁਲਾਈ ਇਕਦਮ ਕੰਬ ਗਿਆ, ਮੇਰੇ ਅੰਦਰ ਕਿਹੋ ਜਿਹੇ ਗੰਦੇ ਵਿਚਾਰ ਚੱਲ ਰਹੇ ਸਨ, ਕਿੱਧਰ ਜਾ ਜਾਵਾਂ। ਮਹਾਂਪੁਰਖਾਂ ਨੇ ਇੰਨਾ ਹੀ ਕਿਹਾ, ਬੇਟਾ ਅੱਜ ਤੂੰ ਕਿੱਥੇ ਚੱਲਿਆ, ਸਾਡਾ ਤੇਜ ਫੁਰਨਾ ਸੀ ਭਈ ਅੱਜ ਤੇਰੇ ਘਰ ਪ੍ਰਸ਼ਾਦ ਛੱਕ ਦੇ, ਨਾਲੇ ਰੋਵੇ ਅੰਦਰੇ ਅੰਦਰ ਸ਼ਰਮਿੰਦਾ। ਮੋੜ ਕੱਟਿਆ ਤੇ ਬਾਬਾ ਜੀ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਤੁਰ ਪਿਆ। ਤੇ ਨਾਲੇ ਗੱਲ ਤਾਂ ਉਸ ਵਕਤ ਇਹਦੇ ਕੋਲ ਕੀ ਹੋਣੀ ਸੀ, ਇਕਦਮ ਠੰਡਾ ਠਾਰ ਹੋਇਆ ਸ਼ਰਮਿੰਦਾ, ਮਾਫੀਆਂ ਮੰਗੇ ਅੰਦਰੋਂ ਅੰਦਰ। ਕਹਿੰਦੇ ਕੀ ਮੂੰਹ ਕਾਪਾਂਗਾ ਬਾਬਾ ਜੀ ਨੂੰ, ਕੀ ਮੂੰਹ ਕਾਪਾਂਗਾ ਸੱਚੇ ਪਾਤਸ਼ਾਹ ਜੀ ਨੂੰ। ਪਰ ਜਦੋਂ ਹੀ ਨਾ ਦਰਵਾਜ਼ੇ ਵਿੱਚ ਅੱਗੇ ਨਾਲ ਜਾ ਰਿਹਾ ਸੀ, ਮਹਾਂਪੁਰਖ ਕਹਿੰਦੇ ਖੋਲ ਬੇਟਾ ਦਰਵਾਜ਼ਾ ਅਸੀਂ ਚੱਲੀਏ। ਜਦੋਂ ਉਹ ਦਰਵਾਜ਼ਾ ਖੋਲਣ ਲੱਗਾ ਤੇ ਪਿੱਛੇ ਵਰਤਿਆ, ਪਰਤ ਕੇ ਵੇਖਿਆ ਉੱਥੇ ਆਲੋਕ ਨੇ ਕੁਝ ਵੀ ਨਹੀਂ। ਸਤਸੰਗਿਓ ਉਸ ਵਕਤ ਪਤਾ ਲੱਗਾ ਕਿਰਪਾ ਸਤਿਗੁਰੂ ਜੀ ਨੇ ਕਰਨੀ ਹੁੰਦੀ ਏ, ਉਹ ਕਿਸੇ ਪਿਆਰੇ ਦੇ ਰੂਪ ਵਿੱਚ ਆ ਕੇ ਰੋਕਣ, ਪਰ ਉਹ ਰੋਕਣਗੇ ਜਰੂਰ ਜੇ ਅਸੀਂ ਰੁਕਣਾ ਚਾਹੁੰਦੇ ਹੋਈਏ ਤਾਂ। ਜੇ ਬਚਨ ਤਮਾ ਕੇ ਤੁਰਾਂਗੇ ਤਾਂ ਹੀ ਤਾਂ ਆਖੀਦਾ ਹੈ ਨਾ, ਜਦੋਂ ਤੁਸੀਂ ਕੋਈ ਆਖਦਾ ਹੈ ਵੀ ਮੈਂ ਅੰਮ੍ਰਿਤ ਨਹੀਂ ਇਸ ਕਰਕੇ ਛਕਣਾ, ਮੇਰੇ ਤੋਂ ਸੰਭਾਲਿਆ ਨਹੀਂ ਜਾਣਾ। ਨਹੀਂ ਗੁਰੂ ਕੇ ਪਿਆਰਿਓ, ਬਸ ਇੱਕ ਯਾਦ ਰੱਖਣਾ, ਜਿਹੜਾ ਅੰਮ੍ਰਿਤ ਦੀ ਦਾਤ ਦੇਵੇਗਾ ਤੁਹਾਡੇ ਅੰਮ੍ਰਿਤ ਨੂੰ ਸੰਭਾਲੇਗਾ ਵੀ ਆਪ। ਪਹਿਲਾਂ ਉਹਦੇ ਕੋਲ ਤੇ ਜਾਈਏ, ਇਹੋ ਜਿਹਾ ਬਾਪ ਮਿਲੇਗਾ ਜਿੱਥੇ ਮਰਜ਼ੀ ਹੋਈਏ ਉਹ ਸੰਗਤ ਵੱਲ ਦੀ ਜਾਨ ਕਰਦੇ ਆ, ਜਿਹੜਾ ਉਹਦਾ ਹੋ ਗਿਆ ਏ ਪਿਆਰਿਓ ਉਹਨੂੰ ਆਪਣੇ ਦੀ ਲਾਜ ਏ। ਜੇ ਭਾਈ ਜੋਗਾ ਸਿੰਘ ਦੀ ਲਾਜ ਰੱਖਦਾ ਏ ਤੇ ਅੱਜ ਵੀ ਉਹ ਲਾਜ ਰੱਖਦਾ ਏ, ਤਾਂ ਹੀ ਤਾਂ ਮਹਾਂਪੁਰਖ ਬੜੇ ਪਿਆਰ ਨਾਲ ਤੇ ਪੜਿਆ ਕਰਦੇ ਸਨ ਭਈ ਆਪਣੇ ਸਤਿਗੁਰੂ ਜੀ ਇਹੋ ਜਿਹਾ ਮਿਲਿਆ। ਕਹਿੰਦੇ ਲੋਕ ਤਾਂ ਵਧਾਈਆਂ ਲੈਂਦੇ ਨੇ ਨਾ, ਜਦੋਂ ਕੋਈ ਘਰ ਪੁੱਤਰ ਜਨਮ ਪਵੇ ਜਾਂ ਕਿਸੇ ਨੂੰ ਚੰਗਾ ਘਰ ਮਿਲ ਜਾਵੇ, ਰਿਸ਼ਤਾ ਚੰਗਾ ਮਿਲ ਜਾਵੇ, ਕਾਰੋਬਾਰ ਵਧੇ, ਲੋਕ ਵਧਾਈਆਂ ਦੇਣ ਆਉਂਦੇ ਤੇ ਖੁਸ਼ ਹੁੰਦੇ ਨੇ। ਕਹਿੰਦੇ ਸਾਨੂੰ ਇੱਕੋ ਵਧਾਈ ਦੇ ਅਸੀਂ ਪਾਤਰ ਬਣਦੇ ਹਾਂ, ਸਾਡੇ ਅੰਦਰ ਚਾਅ ਹੋਵੇ ਬਈ ਸਤਿਗੁਰੂ ਜੀ ਮੈਨੂੰ ਕਲਗੀਆਂ ਵਾਲਾ ਪਿਤਾ ਮਿਲ ਗਿਆ, ਮੈਨੂੰ ਗੁਰੂ ਨਾਨਕ ਸਾਹਿਬ ਵਰਗਾ ਸਮਰੱਥ ਗੁਰੂ ਮਿਲ ਗਿਆ, ਜਿਹੜਾ ਮੈਨੂੰ ਪ੍ਰਸੰਗ ਵਿੱਚ ਜਾ ਕੇ ਬਾਅਦ ਵਿੱਚ ਨਹੀਂ ਰੱਖਦਾ, ਉਧਰ ਕਦਰ ਵੀ ਨਹੀਂ ਧਰਨੇ ਦਾ, ਪਹਿਲੇ ਆਪ ਔੜਦਾ ਏ। ਬੜੇ ਪਿਆਰ ਨਾਲ ਪੜ੍ਹਦੇ ਇੱਕ ਰਾਮ ਪੜੋ ਸਾਥ ਰਲ ਕੇ ਜੀ, ਮੈਨੂੰ ਦੇਹੋ ਵਧਾਈਆਂ ਜੀ ਮੇਰਾ ਬਾਪ ਕਲਗੀਆਂ ਵਾਲਾ, ਮੈਨੂੰ ਦਿਓ ਵਧਾਈਆਂ ਜੀ ਮੇਰਾ ਬਾਪ ਕਲਗੀਆਂ ਵਾਲਾ, ਮੈਨੂੰ ਦਿਓ ਮੈਨੂੰ ਦਿਓ ਮਿਲਣਾ। ਸਹਿਬ ਅਜੇ ਦੱਸ ਰਹੇ ਨੇ ਕਿ ਰਜੂ ਗੁਣ ਕਾਰਨ ਇਹ ਤਪ ਕਰਨਾ, ਆਪਾਂ ਨੇ ਪਹਿਰਾ ਦੇਣਾ। ਅਜੇ ਕੁਝ ਹੋਰ ਨੇ ਇਸ ਪੱਖ ਦੇ ਬਚਨ, ਕੱਲ ਦੇ ਦੀਵਾਨ ਅੰਦਰ ਪਹਿਲਾਂ ਰਜਗੁਣ ਦੇ ਤਪ ਜਿਹੜਾ ਏ ਉਹਦੇ ਦਰਸ਼ਨ ਕਰਾਂਗੇ, ਉਸ ਤੋਂ ਬਾਅਦ ਸਤਗੁਣ ਇਹਦੇ ਤੋਂ ਵੀ ਉੱਚਾ ਕਰਨ ਲਈ ਉਹ ਬਾਅਦ ਵਿੱਚ ਕਿਵੇਂ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਤਾਂ ਸੀ ਤਪ ਨਹੀਂ ਕਰਨਾ, ਰਜਗੁਣ ਦਾ ਕਰਨਾ ਏ। ਸਤਿਗੁਰੂ ਆਪ ਰੋਣ ਸਤਿਗੁਰੂ ਸਾਰੇ ਪ੍ਰੰਤੂ ਤਾਂ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਰਹਿਣਤਾ ਨੂੰ ਪ੍ਰਾਪਤ ਕਰ ਸਕੀਏ ਜੀ ਤੋਂ ਉਹ ਚੁੱਕ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।